सतनाम करता पुरख निरपौ निर्वैर अकाल मूरत अजूनी शैतं गुर प्रसाद जप आदि सच जुगादि सच है पी सच नानक खुशी पी सच मैं तान दीवान तू है मेरे स्वामी मैं तुझे आ गया अरदास मैं खोर थाओ नाही जिस पर करूं बेनंती मेरा दुख सुख तुझ ही पास किस ही कोई कोए मांज निमानी एक तू क्यों ना मरी जय रोए जा लग चित ना आवही क्यों ना मरी जय रोए जा लग चित ना आवही सतनाम तन वाहे गुरु साहिब जियो राग गौड़ी पूर्वी महला चौथा काम क्रोध नगर बहु भरिया मिल साधु खंडल खंडाखे पूर्व लिखत लिखे गुर पाया मन खर लिव मंडल मंडाखे कर साधु अंजुलि पुन वडाखे कर दंडौत पुन वडाखे रहाओ साकत खर रस साध ना जाने आ तिन अंतर खौमे कंडाखे ज्यों ज्यों चल है चुबे दुख पावह जम काल सहें सिर डंडाखे हर जन हर हर नाम समाने दुख जन्म मरण पव खंडाखे अविनाशी पुरख पाया परमेश्वर बहु शोभ खंड ब्रह मंडाखे हम गरीब मस्कीन प्रभ तेरे हर राख राख वड वडाखे जन नानक नाम आधार टीक है हर नामे ही सुख मंदाखे। हम गरीब मस्कीन प्रभ तेरे, हर राख राख वड वड्डा हे। जन नानक नाम आधार टेक है, हर नामे ही सुख मंदाखे। वाह गुरु जी का खालसा, वाह गुरु जी की फतेह। परम सम्मान योग जुगो जुग अटल साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों, अमृत बचना दा आप जी ने पहला संगति रूप अंदर जाप कीता। सतगुरु जी दे पवित्र बचना दा कीर्तन आप जी ने गुरु कृपा दे नाल सरवण कीता है। चर लहे अमृत बाणी दी विचार अनुसार अज आप जी ने सोहिला साहिब जी दी पवित्र गुरबाणी दा चौथा शब्द सरवण कीता और ए शब्द भी तन गुरु रामदास सचे पातशाह जी महाराज उन्हां दे पवित्र मुखारबिन तों उचारण कीता होया है। आओ साध संगत सतगुरु दे चरणां विच इक अरदास करिए कि मालक कृपा करो साडे उठ रहे मन विच फुरनिया नू किते रहमत करके एकाग्रता दी दात बख्श दिओ तां जो आप जी दे पावन पवित्र अमृत बचन दी विचार आपां प्रेम भावना नाल कर सुन सकिए। करो कृपालता साध संगत जी, आशीष बख्शो और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। सतगुरु गुरु रामदास सचे पातशाह जी महाराज जिन्हां दी उच्चारण कीती हुई अमृत गुरबाणी गुरु ग्रंथ साहिब जी दे 30 रागां दे विच दर्ज है। सतगुरु गुरु रामदास महाराज उन्हां दे जदों आपां जीवन नूं पढ़ने हां ते अमृत गुरबाणी पढ़दे हां देखो पत्ता ने पंज गुरु साहिबाना जी दी सिफत विच सवैये उचारण कीते ने ते सब तो ज्यादा जिहड़े सवैये ने 60 दे करीब जो सवैये ने ओ केवल धन गुरु रामदास जी दी सिफत विच ही उचारण कीते। साहिब सतगुरु गुरु रामदास महाराज उन्हां दे संबंधी एक बचन बाबे सत्ते बलवंड ने कहा ते उस तुक नूं आपां जदों पढ़ने आं भी धन धन रामदास गुर जिन छिरिया तिने सवारिया ते अगला बचन कहन लगे पूरी होई करामात आप सिरजन हारै धारिया। हे धन गुरु रामदास सचे पातशाह महाराज ਕਿ ਆਪ ਜੀ ਉੱਪਰ ਉਸ ਸਿਰਜਣਹਾਰ ਦੀ ਅਥਾਹ ਰਹਿਮਤ ਕਿਰਪਾਲਤਾ ਹੈ, ਪੂਰੀ ਕੋਈ ਕਰਾਮਾਤ ਹੈ, ਉਹ ਕਰਾਮਾਤ ਕਿਹੜੀ? ਤੇ ਜਦੋਂ ਕਿਤੇ ਉਹਨਾਂ ਦੇ ਇਤਿਹਾਸ ਨੂੰ ਪੜ੍ਹੋ, ਗੁਰਮੁਖੋ 7 ਸਾਲ ਦੀ ਉਮਰ ਵਿੱਚ ਭਾਈ ਜੇਠਾ ਜੀ ਯਤੀਮ ਹੋ ਗਏ, ਗੁਰੂ ਰਾਮਦਾਸ 2 ਸਾਲ ਦੀ ਉਮਰ ਸੀ, ਮਾਤਾ ਜੀ ਚਲਾਣਾ ਕਰ ਗਏ 7 ਸਾਲ ਦੀ ਉਮਰ ਦੇ ਹੋਏ, ਤੇ ਭਾਈ ਹਰਦਾਸ ਉਹਨਾਂ ਦੇ ਪਿਤਾ ਜੀ ਚਲਾਣਾ ਕਰ ਗਏ 7 ਕੁ ਸਾਲ ਦੀ ਉਮਰ ਦਾ ਬੱਚਾ ਭਾਈ ਜੇਠਾ ਯਤੀਮ ਹੋ ਗਿਆ। ਜਿਸ ਉਮਰ ਵਿੱਚ ਬੱਚੇ ਨੇ ਮਾਂ ਬਾਪ ਦਾ ਪਿਆਰ ਮੰਨਣਾ, ਜਿਸ ਉਮਰ ਵਿੱਚ ਬੱਚੇ ਨੂੰ ਮਾਂ ਬਾਪ ਨੇ ਤਾਲੀਮ ਦੇਣੀ ਹੈ, ਉਸ ਉਮਰ ਵਿੱਚ ਭਾਈ ਜੇਠਾ ਜੀ ਲਾਹੌਰ ਦੀਆਂ ਗਲੀਆਂ ਵਿੱਚ ਤੇ ਪਰਤ ਕੇ ਗੋਇੰਦਵਾਲ ਦੇ ਦਰਿਆ ਦੇ ਕੰਢੇ ਘੁੰਗਣੀਆਂ ਵੇਚ ਕੇ ਆਪਣੇ ਪੇਟ ਨੂੰ ਭਰਦੇ ਪਏ ਸਨ। ਥੋੜੀ ਜੀ ਇਕਾਗਰਤਾ ਬਖਸ਼ਿਆ। ਜਿਸੇ ਤਰ੍ਹਾਂ ਆਉਣਾ ਗੁਰੂ ਰਾਮਦਾਸ ਜੀ ਦੇ ਅੱਜ ਬਚਨ ਵੱਲ, ਸਤਿਗੁਰੂ ਗੁਰੂ ਰਾਮਦਾਸ ਆਪ ਘੁੰਗਣੀਆਂ ਵੇਚ ਪਏ ਗੁਜ਼ਾਰਾ ਕਰਦੇ ਨੇ, ਤੇ ਜਦੋਂ ਗੁਰੂ ਅਮਰਦਾਸ ਜੀ ਨੇ ਰਹਿਮਤਾਂ ਦਾ ਮੀਂਹ ਵਰਸਾ ਦਿੱਤਾ ਤੇ ਬਾਬੇ ਸੁੰਦਰ ਨੇ ਇੱਕ ਬਚਨ ਕਿਹਾ, ਗੁਰੂ ਅਮਰਦਾਸ ਜੀ ਦਾ ਵਸੀਅਤਨਾਮਾ ਹੈ। ਸੱਚ ਜਾਣੋ ਕਿ ਜਦੋਂ ਅਸੀਂ ਰਾਮਕਲੀ ਸੱਦ ਪੜ੍ਹਨੇ ਹਾਂ, ਉਹ ਧੰਨ ਗੁਰੂ ਅਮਰਦਾਸ ਵਸੀਅਤ ਮਾਨੋ ਕਰ ਗਏ ਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਕਰਮ ਕਿਹੋ ਜਿਹੇ ਕਰਨੇ। ਉਹਦੇ ਵਿੱਚ ਇੱਕ ਤੋਕ ਆਉਂਦੀ ਹੈ, ਬਚਨ ਆਉਂਦਾ ਕਿ ਸਤਿਗੁਰੂ ਪ੍ਰਤੱਖ ਹੁੰਦਾ। ਇਹਦਾ ਅਰਥ ਕਿ ਗੁਰੂ ਅਮਰਦਾਸ ਪ੍ਰਤੱਖ ਨੇ, ਉਹਨਾਂ ਦਾ ਸਰੀਰ ਅਜੇ ਕਾਇਮ ਹੈ, ਸਤਿਗੁਰੂ ਪ੍ਰਤੱਖ ਹੁੰਦਾ। ਬਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਆਪ ਪ੍ਰਤੱਖ ਨੇ ਪੁੱਤਰਾਂ ਨੂੰ, ਸਿੱਖਾਂ ਨੂੰ, ਭਰਾਵਾਂ ਨੂੰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜੋੜ ਦਿੱਤਾ। ਤੇ ਜਦੋਂ ਗੁਰੂ ਰਾਮਦਾਸ ਜੀ ਦੀ ਅਸੀਂ ਬਾਣੀ ਪੜ੍ਹਨੇ ਹਾਂ ਤੇ ਵਿਦਵਾਨ ਤਾਂ ਇਹ ਵੀ ਕਹਿੰਦੇ ਨੇ ਕਿ ਧੰਨ ਗੁਰੂ ਅਮਰਦਾਸ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨੇਤਰ ਹਮੇਸ਼ਾ ਪ੍ਰੇਮ ਜਲ ਦੇ ਨਾਲ ਤਰ ਰਹਿੰਦੇ ਸਨ, ਨੇਤਰ ਹਮੇਸ਼ਾ ਭਿੱਜੇ ਰਹਿੰਦੇ ਨੇ। ਤੇ ਜਿਹੜੇ ਪਰਮਾਰਥ ਨੂੰ ਕਮਾਣ ਤੁਰਦੇ ਨੇ, ਜਦੋਂ ਕਿਤੇ ਸਾਈਂ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪੈਂਦੀ ਹੈ, ਆਪਾਂ ਕਈ ਵਾਰੀ ਕਹਿੰਦੇ ਹਾਂ ਵੀ ਅੱਖਾਂ ਵਿੱਚ ਪਾਣੀ ਕਿਵੇਂ, ਮੈਂ ਅਰਜ਼ ਕਰਨਾ ਹੁੰਦਾ ਅੰਦਰ ਦੀ ਖਿੱਚ ਹੋਵੇ ਤੇ ਨੇਤਰਾਂ ਵਿੱਚੋਂ ਜਲ ਛਲਕ ਹੀ ਆਉਂਦਾ। ਪੁੱਤਰ ਦੀ ਮੌਤ ਹੋ ਜਾਏ, ਜੇ ਕਿਤੇ ਕਈ ਸਾਲਾਂ ਬਾਅਦ ਵੀ ਉਸ ਬੱਚੇ ਦੀ ਆਵਾਜ਼ ਜਾਂ ਉਹਦੇ ਬਾਰੇ ਕੋਈ ਗੱਲ ਕਰੇ ਤੇ ਬਸ ਉਹਦਾ ਨਾਂ ਕੰਨਾਂ ਵਿੱਚ ਆਉਣ ਦੀ ਦੇਰ ਏ, ਤੇ ਮਾਂ ਦੀਆਂ ਅੱਖਾਂ ਆਪਣੇ ਆਪ ਹੀ ਤਰ ਹੋ ਜਾਂਦੀਆਂ। ਇਹਦਾ ਮਤਲਬ ਉਸ ਬੱਚੇ ਲਈ ਇੰਨੀ ਕੁ ਅੰਦਰੋਂ ਖਿੱਚ ਤੇ ਗੁਰੂ ਰਾਮਦਾਸ ਜੀ ਦੇ ਨੇਤਰ ਕੇਵਲ ਪਾਣੀ ਨਾਲ ਨਹੀਂ, ਗੁਰਮੁਖੋ ਖਾਰੇ ਅਥਰੂਆਂ ਨਾਲ ਨਹੀਂ, ਉਹ ਭਿੱਜੇ। ਤੇ ਉਹਨਾਂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਖਰ ਅੰਮ੍ਰਿਤ ਭਿੰਨੇ ਲੋਹਿਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ। ਨਾਮ ਅੰਮ੍ਰਿਤ ਨਾਲ ਭਿੱਜੇ ਨੇ, ਤੇ ਕਹਿੰਦੇ ਨੇ ਇਹ ਭਿੱਜ ਕਿਵੇਂ ਗਏ? ਕਹਿੰਦੇ ਨੇ ਮੇਰੇ ਸਤਿਗੁਰੂ ਦੀ ਦੇਹੀ ਵਿੱਚੋਂ ਅੰਮ੍ਰਿਤ ਨਿਕਲਦਾ। ਗੁਰੂ ਦਾ ਇੱਕ ਇੱਕ ਸ਼ਬਦ ਅੰਮ੍ਰਿਤ ਨਾਲ ਭਰਪੂਰ ਏ। ਤੇ ਗੁਰੂ ਰਾਮਦਾਸ ਕਹਿੰਦੇ ਨੇ ਜਦੋਂ ਗੁਰੂ ਕੋਲ ਲੰਘੀਏ ਨਾ ਤੇ ਅੰਦਰ ਭਿੱਜ ਜਾਂਦਾ। ਆਪਾਂ ਬਚਨ ਪੜ੍ਹਨੇ ਆ, ਗੁਰ ਅੰਮ੍ਰਿਤ ਭਿੰਨੀ ਦਿਵੋਰੀ, ਅੰਮ੍ਰਿਤ ਬੁਰਕੇ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛੱਕੇ। ਥੋੜੀ ਜੀ ਇੱਕ ਖਿਣ ਕਹਿ ਕੇ ਸ਼ਬਦ ਵੱਲ ਆਉਣਾ ਚਾਹੁੰਦਾ। ਧੰਨ ਗੁਰੂ ਰਾਮਦਾਸ ਗੁਰੂ ਬਣੇ ਨੇ, ਪ੍ਰੇਮ ਵਿੱਚ ਭਿੱਜ ਕੇ ਜਦੋਂ ਉਹਨਾਂ ਦੀ ਬਾਣੀ ਪੜ੍ਹੀਏ, ਗੁਰਮੁਖੋ ਨਿਮਰਤਾ ਵਿੱਚ ਟਿਕੇ। ਹਾਂ, ਇੱਕ ਗੌੜੀ ਕੀ ਵਾਰ ਐਸੀ ਹੈ, ਜਦੋਂ ਅਸੀਂ ਪੜ੍ਹਨੇ ਹਾਂ ਗੁਰੂ ਰਾਮਦਾਸ ਜੀ ਦੀ ਗੌੜੀ ਕੀ ਵਾਰ, ਉਹਦੇ ਵਿੱਚ ਨਿੰਦਕ, ਉਹਦੇ ਵਿੱਚ ਦੁਸ਼ਟ, ਉਹਦੇ ਵਿੱਚ ਚੁਗਲੀਖੋਰ, ਉਹਦੇ ਵਿੱਚ ਔਗਣ ਤੱਕਣ ਵਾਲੇ, ਉਹਨਾਂ ਨੂੰ ਜਿੰਨੀ ਕੁ ਤਾਕੀਦ ਕੀਤੀ ਏ, ਮੇਰਾ ਖਿਆਲ ਏ ਆਪ ਦਾ ਨਿੰਦਕ ਬੰਦਾ ਵੀ ਜੇ ਕਿਤੇ ਗੌੜੀ ਕੀ ਵਾਰ ਪੜ੍ਹ ਲਏ ਨਾ, ਤੇ ਉਹਦੇ ਅੰਦਰ ਨੂੰ ਜ਼ਰੂਰ ਲੱਗੇਗੀ ਵੀ ਮੇਰੀ ਜ਼ਿੰਦਗੀ ਦਾ ਮਨੋਰਥ ਕੀ ਹੈ। ਪਰ ਜਦੋਂ ਗੁਰੂ ਦਾ ਸ਼ੁਕਰ ਕਰਦੇ ਨੇ, ਉਹਨਾਂ ਦੀ ਇੱਕ ਤੋਕ ਕਹਿ ਕੇ ਕਹਿੰਦੇ ਨੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਹੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਹਾਡੇ ਕਿਹੜੇ ਗੁਣ ਬਿਆਨ ਕਰਾਂ? ਕਹਿਣ ਲੱਗੇ, ਜਦ ਗੁਰ ਬੋਲੇ ਬੱਬੇ ਉੱਤੇ ਹੋੜਾ ਲੱਲਾ ਤੇ ਖਾਹ ਮੁਕਤਾ, ਜਦ ਗੁਰ ਬੋਲੇ ਤਬ ਬਿਸ਼ਮ ਹੋਏ ਜਾਏ, ਕਹਿੰਦੇ ਨੇ ਜਦੋਂ ਮੈਂ ਗੁਰੂ ਕਹਿੰਦਾ ਵਾਂ ਤਾਂ ਬਿਸ਼ਮ ਕੋਈ ਜਾਏਦਾ ਅਰਥੇ ਬਸ ਗੁਰੂ ਕਹਿਣ ਦੀ ਦੇਰੇ ਸਿਰ ਤੋਂ ਪੈਰਾਂ ਤੱਕ ਇੱਕ ਚਰਨਾਰ ਛਿੜਦੀ ਏ, ਅੰਦਰ ਇੱਕ ਨਾਮ ਦੀ ਰੋਹ ਚੱਲਦੀ ਏ, ਹੇ ਮੇਰੇ ਦਾਤਾ ਗੁਰੂ ਕਹਿਣ ਦੀ ਦੇਰੇ ਅੰਦਰ ਬਿਸਮਾਦ ਵੀ ਚਲਾ ਜਾਂਦਾ। ਜਬ ਗੁਰ ਬੋਲੇ ਤਾਂ ਬਿਸ਼ਮ ਹੋਏ ਜਾਏ, ਫਿਰ ਨਾਲ ਕਹਿੰਦੇ ਖੰਮ ਜੈਸੇ ਅਪਰਾਧੀ ਅਵਰ ਕੋਈ ਰੱਖ, ਸਾਡੇ ਵਰਗੇ ਔਗਣਾਂ ਨੂੰ ਅਪਰਾਧਾਂ ਨੂੰ ਗਲਤੀਆਂ ਕਰਨ ਵਾਲੇ ਨੂੰ ਕਿਸੇ ਰੱਖਣਾ ਸੀ? ਖੰਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਖੰਮ ਸਤਿਗੁਰ ਰਾਖ ਲੀਏ ਛਡਾਏ। ਅਗਲੀ ਤੋਕੇ ਤੂੰ ਗੁਰ ਪਿਤਾ, ਕਹਿੰਦੇ ਪਿਤਾ ਦਾ ਪਿਆਰ ਨਹੀਂ ਮਿਲਿਆ, ਪਰ ਸਤਿਗੁਰੂ ਤੇਰੇ ਕੋਲ ਆ ਕੇ ਬਾਪੂ ਵਾਲਾ ਪਿਆਰ ਵੀ ਮਿਲਦਾ। ਤੂੰ ਗੁਰ ਮਾਤਾ, ਮਾਂ ਦੀ ਗੋਦ ਦਾ ਸੁਖ ਨਹੀਂ ਮਾਣਿਆ, ਤੇਰੇ ਕੋਲ ਆ ਕੇ ਮਾਂ ਵਾਲੀ ਲੋਰੀ ਵੀ ਮਿਲਦੀ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ, ਮੇਰਾ ਰਿਸ਼ਤੇਦਾਰ ਵੀ ਤੇਰੇ ਵਰਗਾ ਕੋਈ ਨਹੀਂ। ਤੂੰ ਗੁਰ ਬੰਧਪ ਮੇਰਾ, ਸਖਾ ਸਿਖਾਏ, ਮੇਰਾ ਅਸਲ ਵਿੱਚ ਮਿੱਤਰ ਮੇਰਾ ਸਖਾ ਵੀ ਤੂੰ। ਉਸ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਅੱਜ ਇਹ ਕਿਰਪਾ ਕਰਕੇ ਸ਼ਬਦ ਉਚਾਰਨ ਕੀਤਾ। ਇਹਦੇ ਅਸੀਂ ਰਹਾਉ ਤੱਕ ਦੇ ਬਚਨ ਕੇਵਲ ਅੱਜ ਵਿਚਾਰਨੇ। ਹਜ਼ੂਰ ਨੇ ਕਿਹਾ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਦੋ ਸ਼ਬਦ ਵਰਤੇ ਨੇ, ਕਹਿੰਦੇ ਨੇ ਕਿ ਕਾਮ ਦੇ ਇੱਥੇ ਮੰਮੇ ਨੂੰ ਸਿਹਾਰੀ ਕਾਮ ਵਿੱਚ, ਕ੍ਰੋਧ ਦੇ ਧੱਦੇ ਨੂੰ ਸਿਹਾਰੀ ਕ੍ਰੋਧ ਵਿੱਚ। ਕਾਮ ਕ੍ਰੋਧ ਨਗਰ ਬਹੁ ਭਰਿਆ ਤੇ ਗੁਰਮੁਖੇ ਦੇ ਅਰਥ ਕਰਦੇ ਨੇ ਕਾਮ ਨਾਲ ਕ੍ਰੋਧ ਨਾਲ ਮੇਰੇ ਮਾਲਕ ਜੀ ਆ ਸਰੀਰ ਨਗਰ ਦਾ ਅਰਥ, ਪਿੰਡ ਕਹਿ ਲੋ ਸ਼ਹਿਰ ਕਹਿ ਲੋ, ਇਹ ਸਾਰੇ ਦਾ ਸਾਰਾ ਸਰੀਰ ਕਾਮ ਤੇ ਕ੍ਰੋਧ ਨਾਲ ਹੀ ਭਰਿਆ ਪਿਆ। ਪਰ ਕਹਿੰਦੇ ਨੇ ਖਾਂ ਇਹ ਖੰਡਨ ਹੋ ਸਕਦਾ, ਇਹਦਾ ਤਰੀਕਾ ਮਿਲ ਸਾਧੂ ਖੰਡਲ ਖੰਡਾ ਕੇ, ਪਰਮੇਸ਼ਵਰ ਦੀ ਕਰਨੀ ਵਾਲੇ ਰੱਬ ਦੇ ਚਰਨਾਂ ਵੀ ਜੁੜੇ ਕੋਈ ਸਾਧੂ ਜਨ ਜਦੋਂ ਕਿਤੇ ਉਹ ਰਹਿਮਤ ਦੇ ਘਰ ਵਿੱਚ ਆ ਜਾਣ, ਇੱਕ ਖਿੰਨ ਦੇ ਵਿੱਚ ਇਸ ਕਾਮ ਤੇ ਕ੍ਰੋਧ ਨੂੰ ਵੀ ਖੰਡਨ ਕਰ ਸਕਦੇ, ਇਹਨੂੰ ਖਤਮ ਕਰ ਸਕਦੇ। ਗੁਰਮੁਖੋ ਵੈਸੇ ਪੰਜ ਤੱਤਾਂ ਦਾ ਸਰੀਰ, ਪੰਜ ਵਿਸ਼ੇ ਤੇ ਪੰਜ ਵਿਕਾਰ, ਉਹਨਾਂ ਵਿੱਚ ਜਦੋਂ ਅਸੀਂ ਵਿਕਾਰਾਂ ਦੀ ਗਿਣਤੀ ਕਰਨੇ ਹਾਂ ਤੇ ਹਜ਼ੂਰ ਨੇ ਸਭ ਤੋਂ ਪਹਿਲਾਂ ਇਸ ਕਾਮ ਨੂੰ ਰੱਖਿਆ ਤੇ ਹਕੀਕਤ ਇਹ ਵੇ ਕਿ ਮਨੁੱਖ ਦੀ ਉਤਪਤੀ ਵੀ ਕਾਮ ਤੋਂ ਹੋਈ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਦੋਂ ਇਨਸਾਨ ਦੇ ਸਰੀਰ ਨੂੰ ਤੱਕੀਏ, ਚਾਹੇ ਮਰਦ ਚਾਹੇ ਇਸਤਰੀ, ਉਸ ਸਰੀਰ ਨੂੰ ਤੱਕਦੇ ਹਾਂ ਤੇ ਇੱਕ ਗੱਲ ਸਮਝ ਪੈਂਦੀ ਏ ਕਿ ਜਿਸ ਦਿਨ ਵੀ ਇਹਦਾ ਵਜੂਦ ਜਾਂ ਇਹ ਹੋਂਦ ਵਿੱਚ ਆਇਆ, ਹਕੀਕਤ ਇਹ ਵੇ ਇਹ ਕਾਮ ਦੀ ਉਪਜ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਅੱਤ ਕਥਨੀ ਨਹੀਂ। ਫਿਰ ਸਾਹਿਬ ਕਹਿੰਦੇ ਨੇ ਪਤਾ ਨਹੀਂ ਇਸ ਉਪਜੇ ਹੋਏ ਕਾਮ ਵਿੱਚੋਂ ਪੁਤਲੇ ਨੇ ਮਰਦੇ ਦਮ ਤੱਕ ਇਹਦੀਆਂ ਇੰਦਰੀਆਂ ਤਾਂ ਜਵਾਬ ਦੇ ਜਾਣਗੀਆਂ, ਥੱਕ ਜਾਣਗੀਆਂ, ਪਰ ਅੰਦਰ ਵਾਲਾ ਮਨ ਜਿਹੜਾ ਉਹਦੀ ਤ੍ਰਿਪਤੀ ਨਹੀਂ ਹੁੰਦੀ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਜਿਹੜੇ ਮੈਂ ਆਪ ਨਾਲ ਸਾਂਝੇ ਕਰਨੇ ਨੇ, ਤੇ ਇਹ ਕੁਦਰਤੀ ਤੌਰ ਤੇ ਹਰ ਬੰਦੇ ਦਾ ਸਵਾਲ ਹੈ ਕਿ ਦਾਤਿਆ ਇਸ ਕਾਮ ਤੇ ਕ੍ਰੋਧ ਤੋਂ ਕਿਵੇਂ ਬਚੀਏ। ਤੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਕਦੀ ਸੋਨਾ ਢਾਲਣ ਵਾਲੇ ਸੁਨਿਆਰ ਵੀਰ ਨੂੰ ਤੱਕਿਓ। ਸਤਿਗੁਰੂ ਕਹਿੰਦੇ ਨੇ ਯਾਦੀ ਤੇ ਗੱਲ ਹੀ ਨਹੀਂ, ਬਾਕੀ ਵਿਕਾਰਾਂ ਦੀ ਗੱਲ ਛੱਡੋ, ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ, ਜਿਸ ਬੰਦੇ ਦੇ ਅੰਦਰ ਇਹ ਦੋ ਬਿਰਤੀਆਂ ਹਰ ਵੇਲੇ ਟਿੱਕੀਆਂ ਰਹਿਣ, ਉਹਦਾ ਸਰੀਰ ਵੀ ਇਸ ਤਰ੍ਹਾਂ ਗਲ ਜਾਂਦਾ ਜਿਵੇਂ ਸੁਹਾਗੇ ਨਾਲ ਸੋਨਾ ਗਲ ਜਾਂਦਾ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਕਹਿੰਦੇ ਨੇ ਦੋਨੋਂ। ਅੱਜ ਸਾਹਿਬ ਨੇ ਕਿਹਾ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਪਰ ਕਿਵੇਂ? ਜਿਉ ਕੰਚਨ ਸੁਹਾਗਾ ਢਾਲ, ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਵੈਸੇ ਤਾਂ ਪਰਮੇਸ਼ਵਰ ਨੇ ਕੋਈ ਜੀਵ ਐਸਾ ਨਹੀਂ ਜਿਹੜਾ ਇਹਦੇ ਤੋਂ ਬਚਿਆ ਹੋਵੇ। ਮੈਂ ਰਹਿਣਾ ਸਿਰਫ ਇਹਨਾਂ ਦੋ ਸ਼ਬਦਾਂ ਦੇ ਸੰਬੰਧੀ, ਅੱਗੇ ਅਰਜ ਕਰਨੀ ਵੀ ਇਹਨਾਂ ਤੋਂ ਛੁਟਕਾਵਾ, ਇਹਨਾਂ ਨੂੰ ਕਾਬੂ ਕਿਵੇਂ ਕਰ ਸਕਨੇ। ਕਿਉਂਕਿ ਇਹ ਨਹੀਂ ਕਿ ਸਤਿਗੁਰੂ ਨੇ ਕਿਹਾ ਵੀ ਤੁਸੀਂ ਇਹਨਾਂ ਤੋਂ ਬਚਣ ਲਈ ਘਰ ਨੂੰ ਛੱਡ ਦਿਓ, ਜੰਗਲ ਨੂੰ ਭੱਜ ਜਾਓ। ਸਤਿਗੁਰੂ ਆਪ ਗ੍ਰਹਿ ਸਥਿਤ ਨੇ, ਗ੍ਰਿਸ਼ਤੀ ਨੇ, ਭਾਵੇਂ ਅਸੀਂ ਅਰਥ ਗ੍ਰਿਸ਼ਤੀ ਦੇ ਬੱਚੇ ਪਰਿਵਾਰ ਵਾਲੇ ਕਹਿੰਦੇ ਹਾਂ, ਪਰ ਅਸਲ ਵਿੱਚ ਦੋ ਸ਼ਬਦ ਬੜੇ ਕਈ ਵਾਰੀ ਇਹਦੇ ਅਰਥ ਕਮਾਲ ਦੇ ਨੇ। ਇੱਕ ਗ੍ਰਿਸ਼ਤੀ ਤੇ ਦੂਜਾ ਸਵਸਥ ਧਿਆਨ ਦਿਆ ਜੇ। ਅਸੀਂ ਪੜ੍ਹਨੇ ਹਾਂ ਸਵਸਥ, ਤੇ ਸਵਸਥ ਦਾ ਅਰਥ ਜਦੋਂ ਵੀ ਸ਼ਬਦ ਆਉਂਦਾ ਸਵਸਥ ਤੇ ਅਸੀਂ ਕਹਾਂਗੇ ਸਵਸਥ ਦਾ ਅਰਥ ਹੁੰਦਾ ਜਿਹੜਾ ਅਰੋਗ ਹੈ। ਜਦੋਂ ਗ੍ਰਿਸ਼ਤੀ ਸ਼ਬਦ ਹੁੰਦਾ ਤੇ ਅਸੀਂ ਇੱਕੋ ਦਮ ਕਹਿੰਦੇ ਹਾਂ ਗ੍ਰਿਸ਼ਤੀ ਦਾ ਅਰਥ ਹੈ ਜਿਹਦੇ ਬੱਚੇ ਨੇ, ਪਰਿਵਾਰ ਨੇ, ਜਿਹੜਾ ਕਬੀਲੇ ਵਾਲਾ। ਪਰ ਇਸ ਇਹਨਾਂ ਸ਼ਬਦਾਂ ਦੇ ਅੰਤਰੀ ਭਾਵ ਕਿਤੇ ਲਓ, ਗ੍ਰਿਸ਼ਤ ਇਹਦਾ ਅਰਥ ਹੈ ਜਿਹੜਾ ਆਪਣੇ ਗ੍ਰਹਿ ਦੇ ਵਿੱਚ ਸਥਿਤ ਹੋ ਗਿਆ, ਜਿਹਨੂੰ ਸਾਹਿਬ ਨੇ ਕਿਹਾ ਥਿਰ ਕਰ ਵੈਸੋ ਹਰਜਨ ਪਿਆਰੇ। ਗ੍ਰਿਸ਼ਤ ਜਿਹੜਾ ਆਪਣੇ ਗ੍ਰਹਿ ਵਿੱਚ, ਆਪਣੇ ਨਿੱਜ ਘਰ ਵਿੱਚ ਸਥਿਤ ਹੋ ਗਿਆ, ਘਰ ਵਿੱਚ ਰਹਿ ਕੇ। ਤੇ ਸਵਸਥ ਦਾ ਅਰਥ ਇਹ ਵੀ ਹੈ ਕਿ ਜਿਹੜਾ ਸਵੈਮ ਵਿੱਚ ਸਥਿਤ ਹੋ ਗਿਆ, ਜਿਹੜਾ ਆਪਣੇ ਆਪ ਵਿੱਚ, ਜਿਹਨੂੰ ਸਾਹਿਬ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ। ਇਹਨਾਂ ਦੀ ਜਦੋਂ ਗਿਣਤੀ ਕਰਦੇ ਨੇ ਬਾਬਾ ਨਾਨਕ ਜੀ ਨੇ ਤਾਂ ਫਰਿਆਦ ਕੀਤੀ ਸਾਈਂ ਦੇ ਦਰ ਤੇ ਇਹਨਾਂ ਤੋਂ ਬਚਣ ਦੇ ਤਰੀਕੇ ਵੀ ਅਰਜ਼ ਕਰਨੇ ਨੇ। ਹਜ਼ੂਰ ਦਾ ਇੱਕ ਬਚਨ ਹੁੰਦਾ ਹੈ ਅਵਰ ਪੰਚ ਹਮ ਏਕ ਜਨਾ, ਕਹਿੰਦੇ ਨੇ ਜਿਹੜੇ ਮੇਰੇ ਅੰਦਰ ਨੂੰ ਘੇਰਨ ਵਾਲੇ ਨੇ, ਅੰਦਰ ਨੂੰ ਦੁੱਖ ਦੇਣ ਵਾਲੇ ਨੇ, ਇਹ ਪੰਜ ਨੇ ਤੇ ਮੈਂ ਕੇਵਲ ਇੱਕ ਹਾਂ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਹਰ ਮਨ, ਮੈਂ ਕਿਵੇਂ ਆਪਣੇ ਅੰਦਰ ਨੂੰ ਬਚਾਵਾਂ ਤੇ ਕਿਵੇਂ ਬਾਹਰ ਨੂੰ ਬਚਾਵਾਂ। ਹੁਣ ਉੱਥੇ ਟੀਕਾਕਾਰਾਂ ਨੇ ਅਰਥ ਇਹ ਕੀਤੇ ਨੇ ਘਰ ਬਾਹਰ ਮਨ ਕਿਵੇਂ ਘਰ ਬਚਾਵਾਂ, ਮੈਂ ਕਹਿੰਦਾ ਦੋ ਸ਼ਬਦ ਨੇ ਘਰ ਦਾ ਅਰਥ ਹੈ ਆਪਣੇ ਮਨ ਨੂੰ ਕਿਵੇਂ ਬਚਾਵਾਂ, ਤੇ ਮੇਰੇ ਦਾਤਿਆ ਮੇਰ ਕਰੀ ਜੇ ਮਨ ਨੂੰ ਕਿਵੇਂ ਬਚਾਵਾਂ ਤੇ ਬਾਹਰ ਦੇ ਜਿਹੜੇ ਇੰਦਰੇ ਨੇ ਇਹਨਾਂ ਨੂੰ ਕਿਵੇਂ ਮੈਂ ਇਹਨਾਂ ਤੋਂ ਬਚਾ ਲਵਾਂ। ਘਰ ਤੇ ਬਾਹਰ ਕਿਉਂ ਰਾਖੂੰ ਘਰ ਬਾਹਰ ਮਨ, ਮਾਰਾਂ ਲੁੱਟੈ ਨੀਤ ਨੀਤ, ਮਾਰਦੇ ਵੀ ਨੇ ਹੁਣ ਲੁੱਟਦੇ ਵੀ ਨੇ। ਲੁੱਟਦੇ ਕੀ ਨੇ, ਬੰਦੇ ਦੇ ਸ਼ੁਭ ਗੁਣਾਂ ਦੀ ਪੂੰਜੀ ਨੂੰ ਵਕਾਰ ਲੁੱਟ ਕੇ ਖਾ ਜਾਂਦੇ। ਮਾਰੇ ਲੁੱਟੈ ਨੀਤ ਨੀਤ, ਕਸ ਆਗੈ ਕਰੀ ਪੁਕਾਰ ਜਨਾ, ਕਿਹਦੇ ਕੋਲ ਜਾ ਕੇ ਪੁਕਾਰਾਂ ਮੇਰਾ ਬਚਾ ਹੋ ਜਾਏ। ਜਦੋਂ ਸਾਹਿਬ ਗੁਰੂ ਅਰਜੁਨ ਦੇਵ ਜੀ ਦੇ ਬਚਨ ਪੜ੍ਹੇ ਉਹਨਾਂ ਨੇ ਇੱਕ ਹੋਰ ਮੋਹਰ ਲਾ ਦਿੱਤੀ, ਕਹਿਣ ਲੱਗੇ ਸੱਜਣਾ ਇਹਦੇ ਤੋਂ ਕੋਈ ਨਹੀਂ ਬਚਿਆ। ਕਹਿੰਦੇ ਨੇ ਇਹਨਾਂ ਪੰਜਾਂ ਤੋਂ ਕੋਈ ਬਚ ਸਕਿਆ। ਸਾਹਿਬ ਗੁਰੂ ਅਰਜੁਨ ਦੇਵ ਜੀ ਦਾ ਬਚਨ ਆਉਂਦਾ ਹੈ, ਕਹਿੰਦੇ ਨੇ ਕਿਸੇ ਬ੍ਰਾਹਮਣ ਨੂੰ ਪੁੱਛ ਕੇ ਦੇਖ ਲਓ, ਉਹ ਹੋਵੇ ਦੁਵੇਦੀ, ਉਹ ਹੋਵੇ ਤਰਵੇਦੀ, ਉਹ ਹੋਵੇ ਚਤੁਰਵੇਦੀ। ਇਹਦਾ ਮਤਲਬ ਜਿਹਨੂੰ ਇੱਕ ਵੇਦ ਦਾ, ਦੋ ਵੇਦ ਦਾ, ਤਿੰਨ ਵੇਦ ਦਾ, ਚਾਰ ਵੇਦ ਦਾ ਗਿਆਨ ਹੋਵੇ, ਉਹ ਹੋਵੇ ਮਹਾਨ ਪੰਡਿਤ। ਕਹਿਣ ਲੱਗੇ ਕਿਸੇ ਖੱਤਰੀ ਨੂੰ ਪੁੱਛ ਕੇ ਦੇਖ ਲਓ ਜਿਹੜਾ ਮਹਾਨ ਸੂਰਮਾ ਹੋਵੇ। ਕਿਸੇ ਵੈਸ਼ ਨੂੰ ਪੁੱਛ ਕੇ ਦੇਖ ਲਓ ਜਿਹੜਾ ਦਿਨ ਰਾਤ ਘਾਲਣਾ ਘਾਲਦਾ ਹੋਵੇ। ਤੇ ਕਿਸੇ ਸ਼ੂਦਰ ਨੂੰ ਪੁੱਛ ਕੇ ਦੇਖ ਲਓ ਜੋ ਲੋਕਾਂ ਦੇ ਘਰਾਂ ਦੀ ਸਫਾਈ ਕਰੇ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਚਾਰ ਵਰਨ ਨੇ, ਚਾਰਾਂ ਦੇ ਮਰਦ ਬੰਦੇ ਲੈ ਲਓ, ਤੇ ਇੱਥੋਂ ਤੱਕ ਜਿਹੜੇ ਆਪਣੇ ਆਪ ਨੂੰ ਕਹਿੰਦੇ ਕੁਹਾਂਦੇ ਵਿਦਵਾਨ ਨੇ, ਤੇ ਜਿਨ੍ਹਾਂ ਨੂੰ ਜ਼ਬਾਨੀ ਛੇ ਸ਼ਾਸਤਰ ਚੇਤੇ ਹੋਣ। ਕਹਿਣ ਲੱਗੇ ਕਦੀ ਉਹਨਾਂ ਨੂੰ ਪੁੱਛ ਕੇ ਦੇਖ ਲਓ, ਇਹਨਾਂ ਪੰਜਾਂ ਨੇ ਉਹਨਾਂ ਨੂੰ ਵੀ ਠੱਗ ਲਿਆ। ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਚਾਰ ਵਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ, ਪੰਚੋ ਹੀ ਮੋਹਿ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਹੈ ਕਲੀ ਰੇ। ਕਹਿੰਦੇ ਨੇ ਵੱਡੀ ਕੌਮ ਬਸ ਭਾਗੈ ਨਾਹੀ, ਮੌਕਮ ਫੌਜ ਹਠਲੀ ਰੇ, ਇਹ ਕਾਬੂ ਨਹੀਂ ਆਉਂਦੇ। ਕਹਿਣ ਲੱਗੇ ਇੰਨੀ ਤਕੜੀ ਇਹਨਾਂ ਦੀ ਫੌਜ, ਮੌਕਮ ਫੌਜ ਹਟਲੀ ਰੇ, ਕਉ ਨਾਨਕ ਤਿੰਨ ਜਨ ਨਿਰਦਲਿਆ, ਸਾਧ ਸੰਗਤ ਕਹਿ ਝੱਲੀ ਰੇ। ਪਿਆਰਿਓ, ਜਿਨ੍ਹਾਂ ਸੰਗਤ ਦੀ ਟੇਕ ਲੈ ਲਈ, ਮਾਲਕ ਨੇ ਮਿਹਰ ਕਰਕੇ ਉਹਨਾਂ ਨੂੰ ਬਚਾਇਆ। ਮੇਰੇ ਸਾਹਿਬ ਨੇ ਸਭ ਤੋਂ ਪਹਿਲੀ ਗੱਲ ਕੀਤੀ, ਸ਼ਬਦ ਵਰਤਿਆ ਅੱਜ ਕਾਮ, ਫਿਰ ਅੱਗੇ ਕਿਹਨੇ ਕ੍ਰੋਧ। ਦੇਖੋ ਗੁਰੂ ਅਰਜੁਨ ਦੇਵ ਜੀ ਦੇ ਸਲੋਕ ਸਹਿਸਕ੍ਰਿਤੀ ਆ ਪੜ੍ਹਦੇ, ਉਹਦੇ ਵਿੱਚ ਹਰ ਇੱਕ ਵਿਕਾਰ ਨੂੰ ਮੁਖਾਤਬ ਕੀਤਾ। ਜਦੋਂ ਸਾਹਿਬ ਨੇ ਕਾਮ ਦੀ ਗੱਲ ਕੀਤੀ ਨਾ, ਤੇ ਉਹਨਾਂ ਨੇ ਕਿਹਾ, ਕਹਿਣ ਲੱਗੇ ਹੇ ਕਾਮੰਗ, ਐ ਕਾਮ ਨਰਕ ਵਿਸ਼ਰਾਮੰਗ। ਕਹਿੰਦੇ ਨੇ ਤੂੰ ਇਹੋ ਜੀ ਬਿਰਤੀ ਵਾਲਾ ਹੈ, ਜਿਹੜਾ ਬੰਦਾ ਤੇਰੇ ਹੱਥਾਂ ਵਿੱਚ ਵੇਖ ਜਾਏ ਉਹਦਾ ਨਰਕਾਂ ਵਿੱਚ ਨਿਵਾਸ ਜ਼ਰੂਰ ਹੁੰਦਾ। ਹੇ ਕਾਮੰਗ ਨਰਕ ਵਿਸ਼ਰਾਮੰਗ, ਬਹੁ ਜੋਨੀ ਭਰਮਾਵਣ ਹੈ। ਫਿਰ ਕਹਿਣ ਲੱਗੇ ਚਿੱਤ ਹਰਨੰਦ, ਇੰਨਾ ਪਾਪੀ ਹੈ ਕਿ ਇੱਕੋ ਦਮ ਤੂੰ ਬੰਦੇ ਦੇ ਚਿੱਤ ਨੂੰ ਚੁਰਾ ਕੇ ਵੀ ਲੈ ਜਾਣਾ। ਤੇ ਪੁਰਾਣੇ ਲੋਕਾਂ ਨੇ ਇਹਨੂੰ ਮਦਨ ਚੋਰ ਵੀ ਕਿਹਾ ਸੀ ਕਿ ਅੰਦਰ ਨੂੰ ਚੁਰਾਉਣ ਵਾਲਾ। ਸਾਹਿਬ ਨੇ ਸ਼ਬਦ ਵਰਤੇ ਹੇ ਕਾਮੰਗ ਨਰਕ ਵਿਸ਼ਰਾਮੰਗ, ਬਹੁ ਜੋਨੀ ਭਰਮਾਵਣ ਹੈ, ਤੇਰੇ ਪਿੱਛੇ ਲੱਗ ਕੇ ਜੂਨਾਂ ਦਾ ਤਾਣਾ ਤਣਿਆ ਜਾਂਦਾ, ਕਹਿਣ ਲੱਗੇ ਚਿੱਤ ਹਰਨੰਗ ਤ੍ਰੈ ਲੋਕ ਗਮਿੰਗ ਜਪ ਤਪ ਸ਼ੀਲ ਵਿਦਾਰ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਤੂੰ ਬੰਦੇ ਦੇ ਚਿੱਤ ਨੂੰ ਚੁਰਾਨਾ, ਜਪ ਤੇ ਤਪ ਜਿਹੜੇ ਕੀਤੇ ਨੇ ਉਹਨਾਂ ਦੀ ਤਬਾਹੀ ਕਰਕੇ ਤੂੰ ਰੱਖ ਦੇਣਾ, ਇੰਨਾ ਤੂੰ ਬਲਵਾਨ ਇੰਨਾ ਤੂੰ ਸ਼ਕਤੀਸ਼ਾਲੀ ਹੈ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਦੁਨੀਆਂ ਵਿੱਚ ਜੋ ਸਾਡੇ ਲੋਕ ਨੇ ਵੀ ਖਾਓ ਪੀਓ ਮੌਜ ਕਰੋ, ਰੱਬ ਨੇ ਇਹ ਕਾਹਦੇ ਵਾਸਤੇ ਸਰੀਰ ਦਿੱਤਾ, ਕਾਹਦੇ ਲਈ ਖਾਣ ਪੀਣ ਨੂੰ ਦਿੱਤਾ। ਮੈਂ ਇੱਕ ਅਰਜ਼ ਕਰਾਂ, ਗੁਰੂ ਜੀ ਨੇ ਕਿਹਾ ਤੂੰ ਖਾ, ਗੁਰੂ ਜੀ ਨੇ ਕਿਹਾ ਤੂੰ ਪੀ, ਗੁਰੂ ਨੇ ਕਿਹਾ ਤੂੰ ਮੌਜ ਵੀ ਮਾਣ, ਪਰ ਇੱਕ ਗੱਲ ਚੇਤੇ ਰੱਖੀ ਕਿ ਇਹਨਾਂ ਇੰਦਰੀਆਂ ਦੇ ਰੱਥ ਪਿੱਛੇ ਪੈ ਗਏ, ਤੂੰ ਇਹਨਾਂ ਨੂੰ ਭੋਗਣਾ ਚਾਹੁੰਦਾ। ਤੇ ਵਿਰਾਗ ਸ਼ਤਕ ਵਿੱਚ ਭਰਤਰੀ ਕਹਿੰਦਾ ਲੋਕ ਮੈਂ ਕਿ ਇਹ ਵਾਸ਼ਨਾ ਭੋਗਣੀਆਂ ਸਨ, ਅਸਲ ਵਿੱਚ ਇਹ ਭੋਗ ਮੈਨੂੰ ਹੀ ਭੋਗ ਗਏ, ਮੇਰੇ ਸਰੀਰ ਨੂੰ ਤਬਾਹ ਕਰ ਗਏ, ਜਪ ਤਾਂ ਪੱਲੇ ਰਿਹਾ ਨਾ। ਤੇ ਭਾਈ ਗੁਰਦਾਸ ਹੋਰਾਂ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦੇ ਨੇ ਜਿਸ ਬੰਦੇ ਵਿੱਚ ਇਹ ਦੋ ਗੱਲਾਂ ਆ ਜਾਣ, ਇੱਕ ਪਰ ਤਨ ਤੇ ਦੂਸਰਾ ਪਰ ਧਨ, ਗੁਰਮਤਿ ਦਾ ਅਸੂਲ ਜੋ ਅਰਜ਼ ਮੈਂ ਕਰ ਰਿਹਾ, ਫਿਰ ਅੱਗੇ ਅਰਜ਼ ਕਰਨੀ ਵੀ ਇਹਨਾਂ ਤੋਂ ਬਚਾ ਕਿਵੇਂ ਨੇ, ਇੱਕ ਪਰ ਤਨ ਤੇ ਦੂਜਾ ਪਰ ਧਨ। ਕਹਿੰਦੇ ਨੇ ਜਿਸ ਬੰਦੇ ਵਿੱਚ ਇਹ ਆ ਜਾਏ ਬਿਰਤੀ, ਉਹਦੀ ਕਮਾਈ ਕੀਤੀ ਹੋਈ ਵੀ ਨਿਫਲ ਚਲੀ ਜਾਂਦੀ। ਭਾਈ ਗੁਰਦਾਸ ਹੋਰਾਂ ਨੇ ਸ਼ਬਦ ਕਿਹਾ, ਕਹਿੰਦੇ ਨੇ ਕਿ ਦੇਖ ਸੱਜਣਾ ਕਿ ਜਿਵੇਂ ਇੱਕ ਸਰੀਰ 70 ਸਾਲ ਤੱਕ ਉਹਨੂੰ ਖੁਰਾਕ ਦੇ ਕੇ ਆਪਾਂ ਪਾਲਦੇ ਰਹੇ, ਤੇ ਕਈ ਸਾਲਾਂ ਦੇ ਪਾਲੇ ਹੋਏ ਸਰੀਰ ਨੂੰ ਜੇ ਖਤਮ ਕਰਨਾ ਹੈ ਨਾ, ਤੇ ਉਹਨੂੰ ਕੇਵਲ ਜ਼ਹਿਰ ਦੀਆਂ ਕੁਝ ਬੂੰਦਾਂ ਦੇ ਦਈਏ ਤੇ 70 ਸਾਲ ਦਾ ਪਾਲਿਆ ਹੋਇਆ ਸਰੀਰ ਇੱਕ ਖਿਣ ਦੇ ਵਿੱਚ ਮੁਰਝਾ ਜਾਏਗਾ। ਸਮਝੋ ਇਹਨਾਂ ਅਰਥਾਂ ਨੂੰ ਕਿ ਸਰੀਰ ਕਈ ਸਾਲ ਲਾ ਕੇ ਪਾਲਿਆ, ਕਈ ਸਾਲਾਂ ਦੀ ਕਮਾਈ ਪਿੱਛੋਂ ਪਲਿਆ ਹੋਇਆ ਸਰੀਰ, 4 ਕੁ ਬੂੰਦਾਂ ਜ਼ਹਿਰ ਦੀਆਂ ਮਿਲੀਆਂ ਤੇ ਸਰੀਰ ਖਤਮ ਹੋ ਗਿਆ। ਕਹਿੰਦੇ ਨੇ ਮੱਝ ਚੋ ਕੇ ਲਿਆਂਦੀ, ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਜਦੋਂ ਉਸ ਚੋਏ ਕੋਈ ਦੁੱਧ ਨਾਲ ਘਰ ਲੈ ਕੇ ਆਏ ਤੇ ਕਹਿਣ ਲੱਗੇ ਸਾਰੇ ਦਿਨ ਦੀ ਖੁਰਾਕ ਪਿੱਛੋਂ ਨੇ ਅੰਮ੍ਰਿਤ ਵਰਗਾ ਦੁੱਧ ਦਿੱਤਾ, 2-4 ਕਾਂਜੀ ਦੀਆਂ ਬੂੰਦਾਂ ਪਾਈਆਂ ਤੇ ਅੰਮ੍ਰਿਤ ਵਰਗਾ ਦੁੱਧ ਵੀ ਫਟ ਗਿਆ। ਤੀਸਰਾ ਬਚਨ ਕੀਤਾ ਉਹਨੇ ਕਿ ਕਈ ਸਾਲ ਮਿਹਨਤ ਕਰਕੇ ਰੂਹ ਇਕੱਠਾ ਕੀਤਾ, ਛੋਟੀ ਜੀ ਚਿੰਗਾਰੀ ਰੱਖੀ ਤੇ ਉਹ ਵੀ ਸੜ ਕੇ ਸਵਾਹ ਹੋ ਗਿਆ। ਕਹਿਣ ਲੱਗੇ ਸੱਜਣਾ ਜੇ ਸਾਲਾਂ ਦੇ ਪਾਲੇ ਹੋਏ ਸਰੀਰ ਮਰ ਜਾਂਦੇ ਨੇ ਖਿੰਨ ਵਿੱਚ, ਜੇ ਕਈ ਸਾਲਾਂ ਦਾ ਇਕੱਠਾ ਰੂਹ ਕੀਤਾ ਹੋਇਆ ਉਹ ਸੜ ਜਾਂਦਾ, ਤੇ ਚੇਤੇ ਰੱਖੀ ਜੇ ਕਾਂਜੀ ਦੀਆਂ ਬੂੰਦਾਂ ਦੁੱਧ ਤਬਾਹ ਕਰਦੀਆਂ ਨੇ, ਭਾਵੇਂ ਤੇਰੇ ਅੰਦਰ ਕਿੰਨਾ ਆਨੰਦ ਖੇੜਾ ਖੁਸ਼ੀ ਹੋਵੇ, ਜਿਸ ਦਿਨ ਪਰ ਧਨ ਤੇ ਪਰ ਤਨ ਦੀ ਬਿਰਤੀ ਆ ਗਈ, ਤੇਰੇ ਅੰਦਰ ਦੀ ਖੁਸ਼ੀ ਤੇ ਅੰਦਰ ਦੇ ਆਤਮਕ ਆਨੰਦ ਨੂੰ ਲੁੱਟ ਕੇ ਲੈ ਜਾਣਗੀ, ਅੰਦਰ ਸੁੱਕ ਜਾਏਗਾ। ਭਾਈ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਕਿ ਜੈਸੇ ਬਿਖ ਤਨਕ ਖਾਤ ਮਰ ਜਾਤ ਤਾਤ ਗਾਤ ਮੁਰ ਜਾਤ ਪ੍ਰਤ ਪਾਲੀ ਬਰਖਨ ਕੀ, ਕਈ ਸਾਲਾਂ ਦੀ ਪਾਲੀ ਹੋਈ ਦੇ ਬਰਖਾਂ ਦੀ ਉਹ ਮੁਰਝਾ ਗਈ। ਕਹਿਣ ਲੱਗੇ ਜੈਸੇ ਮਹਿਕੀ ਦੁਖਾਏ ਦੂਧ ਰਾਖੀਐ ਭਾਂਜਨ ਪਰ ਤਨਕ ਕਾਂਜੀ ਕੀ ਬੂੰਦ ਪਰਤ, ਬਸ ਇੱਕ ਥੋੜੀ ਜੀ ਕਾਂਜੀ ਦੀ ਬੂੰਦ ਪੈਣ ਦੀ ਦੇਰ ਏ ਉਹ ਤਬਾਹ ਹੋ ਜਾਂਦਾ। ਅਖੀਰ ਤੇ ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਤੈਸੇ ਪਰ ਧਨ ਦੁੱਖ ਨਾ ਵਿਕਾਰ ਕੀ ਹੈ ਖਰੈ ਨਿਧ ਸੁੱਖ ਰਿਤ ਸਹਿਜ ਹਰ ਖਨ ਕੀ, ਅੰਦਰ ਦਾ ਸਹਿਜ ਅੰਦਰ ਦੀ ਖੁਸ਼ੀ ਅੰਦਰ ਦੇ ਖੇੜੇ ਨੂੰ ਖਤਮ ਕਰ ਦਿੰਦੇ ਨੇ। ਸਾਹਿਬ ਨੇ ਸ਼ਬਦ ਵਰਤੇ, ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣੈ ਚਿਤ ਹਰਨੰਗ ਤ੍ਰੈ ਲੋਕ ਗਮਿੰਗ ਜਪ ਤਪ ਸੀਲ ਵਿਦਾਰ ਨੈ। ਫਿਰ ਅੱਗੇ ਕਹਿਣ ਲੱਗੇ ਅਲਪ ਸੁੱਖ ਇੱਕ ਖਿੰਨ ਮਾਤਰ ਸੁੱਖ ਦੀ ਖਾਤਰ ਅਵਿੱਤ, ਹੁਣ ਅਵਿੱਤ ਦਾ ਅਰਥ ਕੀ, ਵਿੱਤ ਦਾ ਅਰਥ ਵੈਸੇ ਹੁੰਦਾ ਦੌਲਤ। ਕਹਿਣ ਲੱਗੇ ਇੱਕ ਖਿੰਨ ਦੀ ਖੁਸ਼ੀ ਨੇ ਤੇਰੇ ਇੰਨੇ ਕੀਮਤੀ ਖਜ਼ਾਨੇ ਨੂੰ ਲੁੱਟ ਕੇ ਲੈ ਗਏ। ਅਵਿੱਤ ਚੰਚਲ ਊਚ ਨੀਚ ਸਮਾਵਣੇ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਬਚ ਸਕਣਾ ਕਿ ਤਬ ਭੈ ਬੇਮੁੰਚਤ ਸਾਗ ਸੰਗਮ ਓਟ ਨਾਨਕ ਨਾਰਾਇਣ ਹੈ, ਜਿਹਨੇ ਸੰਗਤ ਦੀ ਟੇਕ ਲੈ ਕੇ ਰੱਬ ਦਾ ਆਸਰਾ ਲੈ ਲਿਆ ਉਹ ਇਸ ਕਾਮ ਨੂੰ ਵੀ ਕਾਬੂ ਕਰ ਲੈਂਦਾ। ਗੁਰਮੁਖੋ ਇਹਦੇ ਨਾਮ ਮਨ ਟਿਕਣ ਦਾ ਕਾਰਨ ਵੀ ਇਹ ਵੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦਾ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਾ, ਪਹਿਲਾ ਸ਼ਬਦ ਹੀ ਇਹ ਵੇ। ਜਦੋਂ ਗੌੜੀ ਰਾਗ ਪੜ੍ਹਨੇ ਆ ਹਜ਼ੂਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਸਾਧੋ ਮਨ ਕਾ ਮਾਨ ਤਿਆਗੋ, ਤੇ ਅਗਲੀ ਤੁਕ ਵਿੱਚ ਕਹਿੰਦੇ ਨੇ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਪਾਗੋ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਇਸ ਕਾਮ ਤੋਂ ਕ੍ਰੋਧ ਤੋਂ ਭੈੜੇ ਬੰਦਿਆਂ ਦੀ ਸੰਗਤ ਤੋਂ ਦੂਰ ਰਹੀ ਤੇ ਸੱਚ ਜਾਣੋ ਕਾਮ ਦੀ ਉਤਪਤੀ। ਇਉਂ ਕਹਿ ਲਓ ਅੰਦਰ ਮਾੜੀ ਵਾਸ਼ਨਾ ਪੈਦਾ ਕਿਵੇਂ ਹੋਵੇ। ਸਤਿਗੁਰੂ ਨੇ ਸਿੱਖ ਨੂੰ ਗ੍ਰਿਹਸਥੀ ਬਣਾਇਆ, ਇਹ ਨਹੀਂ ਕਿ ਘਰ ਬਾਰ ਤਿਆਰ ਕੇ ਉਹਨੇ ਭਜਣਾ ਹੈ, ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਕੇਵਲ ਵਿਸ਼ਈ ਬਣਾ ਦਿੱਤਾ। ਪਰ ਅਸਲ ਕਰੀਏ ਕਿ ਜਿੰਨੀ ਦੇਰ ਤੱਕ ਰਾਮ ਦਾ ਰਸ ਨਹੀਂ ਆਉਂਦਾ, ਨਾਮ ਦਾ ਰਸ ਨਹੀਂ ਆਉਂਦਾ, ਉਨੀ ਦੇਰ ਤੱਕ ਬੰਦਾ ਕਾਮ ਦੇ ਰਸ ਤੋਂ ਛੁੱਟ ਨਹੀਂ ਜੀ ਸਕਦਾ। ਇਹ ਕਰਜ਼ ਕੀਤੀ ਸੀ, ਅਟੈਚਮੈਂਟ ਵਿੱਚੋਂ ਹੀ ਡਿਟੈਚਮੈਂਟ ਪੈਦਾ ਹੋਣੀ। ਜੇ ਕਿਤੇ ਜੁੜਾਂਗੇ ਤੇ ਤਾਂ ਹੀ ਇਹ ਵਿਸ਼ੇ ਵਿਕਾਰਾਂ ਨੂੰ ਛੱਡ ਸਕਾਂਗੇ। ਜੇ ਬੰਦਾ ਕੇਵਲ ਇੰਦਰੀਆਂ ਦਾ ਦਮਨ ਕਰਨ ਲੱਗ ਪਏ ਤੇ ਅੰਦਰ ਮਨ ਜਿਹੜਾ ਉਹ ਵਾਸ਼ਨਾ ਨੇ ਖਾਧਾ ਹੋਵੇ, ਉਹ ਕਿਸੇ ਵੇਲੇ ਵੀ ਵਾਸ਼ਨਾ ਭਰ ਸਕਦੀ। ਜਿੰਨੀ ਦੇਰ ਤੱਕ ਮਨ ਨੂੰ ਟਿਕਾਓ ਨਹੀਂ ਮਿਲਦਾ, ਤੇ ਉਹਦੇ ਕਾਰਨ ਸਿਆਣਿਆਂ ਨੇ ਕਹਿ ਸਨ ਕਿ ਜਦੋਂ ਬੰਦਾ ਆਪਣੇ ਸਰੀਰ ਨੂੰ ਖੁਰਾਕ ਚੰਗੀ ਦੇ ਤੇ ਇਹ ਵਾਸ਼ਨਾਵਾਂ ਕਦੀ ਉੱਠਣ ਨਾ। ਪਿਛਲੇ ਦਿਨੀ ਕਰਜ਼ ਕਰਕੇ ਆਇਆ, ਅਸੀਂ ਆਹਾਰ ਨਹੀਂ ਚੰਗਾ ਕਰ ਰਹੇ। ਆਹਾਰ ਦਾ ਮਤਲਬ ਕੇਵਲ ਜੀਵ ਦਾ ਨਹੀਂ, ਆਹਾਰ ਦਾ ਮਤਲਬ ਕੇਵਲ ਇਸ ਮੂੰਹ ਆਲੇ ਵਿੱਚ ਭੋਜਨ ਪਾਉਣ ਦਾ ਨਹੀਂ, ਇਸ ਕੰਨਾਂ ਦਾ ਵੀ ਆਹਾਰ ਹੈ, ਇਹਨਾਂ ਨੇਤਰਾਂ ਦਾ ਵੀ ਆਹਾਰ ਹੈ, ਗੁਰਮੁਖੋ ਇਸ ਨਾਸਕਾ ਦਾ ਵੀ ਆਹਾਰ ਹੈ। ਤੇ ਪੁਰਾਣੇ ਗ੍ਰੰਥਕਾਰਾਂ ਨੇ ਬੰਦੇ ਦੇ ਕਾਮ ਨੂੰ ਭੋਗਣ ਦੇ 8 ਤਰੀਕੇ ਦੱਸੇ ਸਨ। ਕਹਿੰਦੇ ਨੇ ਨੇਤਰਾਂ ਨਾਲ ਵੀ ਰਸ ਮਾਣਦਾ, ਕੰਨਾਂ ਨਾਲ ਵੀ ਰਸ ਮਾਣਦਾ, ਜੀਭ ਨਾਲ ਵੀ ਇਹ ਰਸ ਮਾਣਦਾ। ਕਹਿਣ ਲੱਗੇ ਜਿਤਨੀ ਦੇਰ ਤੱਕ ਆਹਾਰ ਚੰਗਾ ਨਹੀਂ ਦਿੰਦਾ, ਉਨੀ ਦੇਰ ਤੱਕ ਤੇਰਾ ਵਾਸ਼ਨਾ ਤੋਂ ਬਚਾ ਕਿਵੇਂ ਹੋ ਜਾਏਗਾ। ਕਦੀ ਤੱਕਿਓ ਬਾਬੇ ਨਾਨਕ ਸਾਹਮਣੇ ਇਹ ਪਰਚਾ ਨਹੀਂ ਆਇਆ ਜਦੋਂ ਲੰਕਾ ਦੀ ਧਰਤੀ ਤੇ ਗਏ ਨੇ। ਮੈਂ ਬਾਣੀ ਤੋਂ ਬਾਹਰ ਨਹੀਂ ਜਾਣਾ, ਕਿਉਂਕਿ ਗੱਲਾਂ ਕਰਨੀਆਂ ਅਤ ਜ਼ਰੂਰੀ ਨੇ। ਇਹ ਮਤ ਸਮਝੀਏ ਵੀ ਇਹਦੇ ਨਾਲ ਛੁਟਕਾਰਾ ਕਿਵੇਂ ਹੋਵੇਗਾ ਜੇ ਅਸੀਂ ਵਿਚਾਰ ਤੱਕ ਨਹੀਂ ਜਾਣਦੇ। ਬਾਬਾ ਨਾਨਕ ਜੀ ਗਏ ਨੇ ਤੇ ਕੀ ਰਾਜੇ ਸ਼ਿਵਨਾਭ ਨੇ ਹੁਸ਼ੀਨ ਔਰਤਾਂ ਭੇਜੀਆਂ ਨਹੀਂ, ਤੇ ਗੁਰੂ ਨਾਨਕ ਦੀ ਇੱਕ ਤੋਕ ਨੇ ਉਹਨਾਂ ਦੇ ਅੰਦਰ ਦੀ ਮੈਲੀ ਬਿਰਤੀ ਨੂੰ ਧੋ ਕੇ ਰੱਖ ਦਿੱਤਾ। ਸਿਰਫ ਇੱਕੋ ਸ਼ਬਦ ਕਿਹਾ ਸੀ, ਗਾਛੋ ਪੁੱਤਰੀ ਰਾਜਕੁਮਾਰ, ਹੇ ਮੇਰੀਓ ਬੇਟੀਓ, ਹੇ ਰਾਜਕੁਮਾਰੀਓ, ਹੇ ਧੀਓ, ਨਾਮ ਭਣੋ ਸੱਚ ਦੋਤ ਸਵਾਰ, ਤੁਸੀਂ ਪਰਮੇਸ਼ਵਰ ਦੇ ਨਾਮ ਨਾਲ ਜੁੜੋ, ਸਾਈਂ ਦੀ ਬੰਦਗੀ ਨਾਲ ਜੁੜੋ, ਤੁਹਾਡੇ ਅੰਦਰ ਦੀ ਮਲੀਨਤਾ ਖਤਮ ਹੋ ਜਾਏ। ਉਹ ਗੁਰਮੁਖੋ ਜਿਸ ਹਿਰਦੇ ਨੂੰ ਉਹ ਮਲੀਨ ਕਰਨ ਆਈਆਂ, ਜਦੋਂ ਉਸ ਹਿਰਦੇ ਵਿੱਚੋਂ ਸ਼ਬਦ ਧੀ ਨਿਕਲਿਆ ਤੇ ਉਹਨਾਂ ਦੀ ਮਲੀਨਤਾ ਆਪਣੇ ਆਪ ਹੀ ਖਤਮ ਹੋ ਗਈ। ਕਿਉਂ ਉਹ ਆ ਰਹੇ ਹੋ ਜਿਹਾ ਸੀ? ਜੇ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਤੇ ਗੁਰੂ ਕਲਗੀਧਰ ਜੀ ਨੇ ਜਦੋਂ ਰਹਿਤਨਾਮੇ ਬਖਸ਼ੇ ਨੇ ਤੇ ਕੀ ਉਹਨਾਂ ਵਿੱਚ ਸਾਡਾ ਅਸੂਲ ਨਹੀਂ ਦਿੱਤਾ? ਹੁਣ ਕਈ ਵਾਰੀ ਕਹਿੰਦੇ ਜੀ ਸਿੱਖੀ ਦਾ ਅਸੂਲ ਹੈ। ਮੈਂ ਕਹਿੰਦਾ ਭਗਤਾਂ ਦੀ ਬਾਣੀ ਪੜ੍ਹੋ। ਭਗਤ ਨਾਮਦੇਵ ਜੀ ਦੇ ਇੱਕ ਤੁਕ ਹੈ, ਕਹਿਣ ਲੱਗੇ ਪਰ ਧਨ ਪਰ ਦਾਰਾ ਪਰ ਹਰੀ, ਦੋ ਹੀ ਬਚਨ ਕਹਿ, ਪਰਾਈ ਦੌਲਤ ਪਰਾਈ ਇਸਤਰੀ ਪਰ ਹਰੀ, ਤਾਂ ਕਹਿ ਨਿਕਟ ਬਸੈ ਨਰਹਰੀ, ਰੱਬੋ ਦੀ ਬੁੱਕਲ ਵਿੱਚ ਰਹਿੰਦਾ। ਕਦੀ ਗੁਰੂ ਕਲਗੀਧਰ ਨੂੰ ਪੁੱਛੋ ਕਿਉਂ ਵਾਸ਼ਨਾ ਉੱਠੇ? ਜਦੋਂ ਆਸਾ ਕੀ ਵਾਰ ਸਿੱਖ ਸੁਣੇ ਤੇ ਅੱਖਾਂ ਦੇ ਆਹਾਰ ਦਾ ਪਤਾ ਲੱਗਦਾ ਤੇ ਗੁਰੂ ਸਾਹਿਬ ਕਹਿਣ ਲੱਗੇ, ਅੱਖੀ ਸੂਤਕ ਵੇਖਣਾ ਪਰ ਤਿਰੇ ਪਰ ਤਨ ਰੂਪ, ਸਮਝ ਪੈ ਜਾ ਆਹਾਰ ਕਿਹੜਾ ਦੇਣਾ। ਸਿੱਖ ਪੜੇ ਬਾਣੀ ਤੇ ਧੰਨ ਗੁਰੂ ਅਰਜਨ ਸਾਹਿਬ ਦੇ, ਜਦੋਂ ਇਹ ਬਚਨ ਪੜੇਗਾ ਪਰ ਤਿਰੇ ਰੂਪ ਨਾ ਪੇਖ ਹੈ ਨੇਤਰ, ਕੀ ਅੰਦਰ ਮਲੀਨਤਾ ਆਵੇਗੀ? ਜਦੋਂ ਭਾਈ ਗੁਰਦਾਸ ਦੇ ਬਚਨ ਪੜੇਗਾ ਹਉ ਤਿਸ ਘੋਲ ਘੁਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ। ਜਦੋਂ ਸ਼ਬਦ ਪੜੇਗਾ ਹਉ ਤਿਸ ਘੋਲ ਘੁਮਾਇਆ, ਸ਼ਬਦ ਪੜਨੇ ਆਪਾਂ ਪਰ ਦਰਬੈ ਨੂੰ ਹੱਥ ਨਾ ਲਾਵੇ। ਜਦੋਂ ਇਹ ਬਚਨ ਪੜੇਗਾ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ, ਜਾਣੇ ਇੱਕ ਤਰੀਕਾ ਹੈ ਇਹਨਾਂ ਨੇਤਰਾਂ ਨੂੰ ਆਹਾਰ ਦੇਣ ਦਾ, ਇਹਨਾਂ ਅੱਖਾਂ ਨੂੰ ਆਹਾਰ ਦੇਣ ਦਾ। ਕਾਰਨ ਇਹ ਵੀ ਗੁਰਮੁਖੋ ਨੇਤਰ ਤੱਕਦੇ ਨੇ, ਮਨ ਪਾਪੀ ਉਹ ਨੈਗੇਟਿਵ ਇਕੱਠੇ ਕਰੀ ਜਾਂਦਾ, ਕੋਈ ਦੋ ਰਾਵਾਂ ਨਹੀਂ, ਉਹ ਮਲੀਨਤਾ ਨੂੰ ਇਕੱਠਿਆਂ ਕਰੀ ਜਾਂਦਾ। ਤੇ ਜਦੋਂ ਕਿਤੇ ਨੇਤਰ ਬੰਦ ਹੁੰਦੇ ਨੇ ਤੇ ਮਨ ਕਹਿੰਦਾ ਜੀ ਉਹ ਜਿਹਾ ਆਹਾਰ ਮੈਨੂੰ ਦਿੱਤਾ ਸੀ ਆਹ ਮੈਂ ਤੇਰੇ ਸਾਹਮਣੇ ਰੱਖ ਦੇਣਾ, ਜਦੋਂ ਨੇਤਰ ਬੰਦ ਕਰੀਏ ਉਹੀ ਮਲੀਨਤਾ ਉਹੀ ਅੰਦਰੋਂ ਕਾਮੁਕ ਬਿਰਤੀਆਂ। ਗੁਰੂ ਸਾਹਿਬ ਨੇ ਕਿਹਾ ਪਿਆਰਿਆ ਦੇਖ, ਜੇ ਤੂੰ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਅੱਖਾਂ ਨੂੰ ਆਹਾਰ ਦਈ, ਕਾਹਦਾ? ਕਿ ਜਿਨ੍ਹਾਂ ਦਸੰਦੜੀਆਂ ਦੁਰਮਤ ਵਹੀਆਂ, ਜਿਨ੍ਹਾਂ ਨੂੰ ਵੇਖ ਕੇ ਭੈੜੀ ਮਾਦਾ ਨਾਸ ਹੋ ਜਾਏ, ਅੱਖਾਂ ਨੂੰ ਆਹਾਰ ਦਈ। ਕਿਹੜਾ? ਜਦੋਂ ਸਾਹਿਬ ਦੀ ਬਾਣੀ ਪੜ੍ਹਨੇ ਆ, ਕਹਿਣ ਲੱਗੇ ਇਹਨਾਂ ਜੋ ਆਹਾਰ ਦੇਣੇ एक गल की ए नेत्रो मेरे ओ हर तुम मैं जोत धरी हर बिन अवर ना देखो कोई हर बिन अवर ना देखो कोई ए विश संसार तुम देख दे ए हर का रूप है हर रूप नदरिया है। गुरु साहब ने कृपा की एदे तो बचाया। हुण दूसरी गल एदे अंदर वासना भड़कन दे कारण की ने। देखो सब तो पहली गल बंदे दा इकल पुना जदो इकला रहिंदा है ए वासना दा सप उठदा है। दूसरा माड़े साहित नू तकना माड़िया मूर्तां नू तकना माड़ी गल्लां सुनियां। देखो दो चीजां एक महापुरुष होए ने अमृतसर साहिब दी धरती ते बुंदियां वाले संत भाई साहिब भाई वीर सिंह होरां ने जदों संत गाथा लिखी जां उहनां दा गुरमुख जीवन पढ़ लिया ते उहनां बुंदियां वाले संतां दा बड़ी वारी जिक्र आया। हुण असीं जदों बुंदियां वाले कहांगे सोचांगे भी कन्न विच शायद वाले पांदे होणगे क्योंकि बुंदे शब्द जदों आउंदा बंदे दा ध्यान इधर ही जांदा है। ਉਹ ਕੀ ਕਰਦੇ ਸਨ ਦਰਬਾਰ ਸਾਹਿਬ ਕੀਰਤਨ ਸੁਣਨਾ ਤੇ ਉਹਨਾਂ ਬੜੀ ਭਾਵਨਾ ਨਾਲ ਸੱਜਣ ਸਨ ਉਹ ਜਦੋਂ ਕਿਤੇ ਲੰਘਣਾ ਨਾ ਤੇ ਉਹਨਾਂ ਆਪਣੇ ਕੰਨ ਦੇ ਵਿੱਚ ਇੱਕੋ ਦਮ ਉੱਨ ਦੇ ਛੋਟੇ ਛੋਟੇ ਬੁੰਦੇ ਹੁੰਦੇ ਸਨ ਉਹਨਾਂ ਨੂੰ ਦੇ ਲੈਣਾ ਜਿਵੇਂ ਆਪਾਂ ਅੱਜ ਵੀ ਤੱਕਦੇ ਹਾਂ ਕੰਨ ਵਿੱਚ ਆਵਾਜ਼ ਦੇਣ ਨਾ ਪਹੁੰਚੇ ਕਈ ਸਾਧਨ ਨੇ ਉਹਨਾਂ ਲੰਘਣਾ ਕੰਨਾਂ ਵਿੱਚ ਬੁੰਦੇ ਦੇ ਦੇਣੇ। ਕਿਸੇ ਪੁੱਛਣਾ ਵੀ ਬਾਬੇ ਉਹ ਇਹ ਕੀ ਗੱਲ ਕਹਿਣ ਲੱਗੇ ਅੰਦਰ ਮਾੜਾ ਹੋ ਜਾਏਗਾ ਜੇ ਮਾੜਾ ਆਹਾਰ ਕੰਨਾਂ ਵਿੱਚ ਚਲਾ ਗਿਆ ਅੰਦਰ ਮਲੀਨ ਹੋ ਜਾਏਗਾ ਅੰਦਰ ਜਿਹੜਾ ਵਿਕਾਰੀ ਬਣ ਜਾਏਗਾ। ਗੁਰਮੁਖੋ ਜਿੰਨੀ ਦੇਰ ਤੱਕ ਆਪਾਂ ਗੁਰੂ ਦਾ ਸ਼ਬਦ ਨਾ ਸੁਣਾਈਏ ਅਰਜ਼ ਕਰ ਰਿਹਾ ਇੱਕ ਜੇ ਇਕੱਲ ਰੱਬ ਨੇ ਦਿੱਤੀ ਏ ਗੁਰਮੁਖੋ ਇਕਾਂਤ ਦਿੱਤਾ ਹੈ ਉਸ ਵੇਲੇ ਕਿਤੇ ਸਿਮਰਨ ਸਾਡੇ ਕੋਲ ਹੋਵੇ ਨਾ ਤੇ ਗੁਰੂ ਦਾ ਸ਼ਬਦ ਹੋਵੇ ਜਿਹਦੇ ਨਾਲ ਗੁਰੂ ਨਾਨਕ ਹੋਵੇਗਾ ਉਹਨੂੰ ਕਦੀ ਕਾਮਦੇਵ ਆਪਣੀ ਗ੍ਰਿਫਤ ਵਿੱਚ ਲੈ ਹੀ ਨਹੀਂ ਸਕੇਗਾ। ਜਿਹਦੇ ਨਾਲ ਗੁਰੂ ਦਾ ਸ਼ਬਦ ਹੋਵੇਗਾ ਇਕਾਂਤ ਨੂੰ ਵੇਖ ਕੇ ਤਾਂ ਰੱਬ ਦੇ ਪਿਆਰਿਆਂ ਨੂੰ ਚਾਹ ਚੜ੍ਹਦਾ। ਇਹ ਗੁਰਮੁਖ ਨੇ ਕਿਹਾ ਅਸੀਂ ਗੁਰੂ ਨੂੰ ਅੰਗ ਸੰਗ ਜਾਣੀਏ ਜਦੋਂ ਵੀ ਕੋਈ ਕਰਮ ਕਰਨੇ ਆ ਉਦੋਂ ਇੱਕ ਗੱਲ ਧਿਆਨ ਵਿੱਚ ਰੱਖੀਏ ਮੇਰਾ ਰੱਬ ਮੈਨੂੰ ਵੇਖਦਾ ਪਿਆ ਹਰ ਥਾਂ ਤੇ ਉਹ ਦੇਖਦਾ। ਸਿਮਰਨ ਦੀ ਪਹਿਲੀ ਪੌੜੀ ਇਹ ਵੇ ਕਿ ਰੱਬ ਹੈ ਪਹਿਲੀ ਗੱਲ ਯਕੀਨ ਹੋਵੇ ਉਹ ਹੈ। ਇਹ ਗੁਰਮੁਖ ਕਹਿੰਦੇ ਸਨ ਕਿ ਦੋ ਬੰਦੇ ਨੇ ਇੱਕ ਕਾਮੀ ਤੇ ਦੂਸਰਾ ਚੋਰ ਇਹ ਖਨੇਰੇ ਨੂੰ ਪਾਲਦੇ ਨੇ ਕਹਿੰਦੇ ਖਨੇਰੇ ਨੂੰ ਤੱਕਦੇ ਨੇ ਕਿਤੇ ਪਿੰਡ ਵਿੱਚ ਸ਼ਹਿਰ ਵਿੱਚ ਨਿਕਲਦੇ ਹੋਣ ਤੇ ਅਚਨਚੇਤ ਮਹੱਲੇ ਦਾ ਪਹਿਰਾ ਦੇਣ ਵਾਲਾ ਪਹਿਰੇਦਾਰ ਆ ਜਾਏ ਇੱਕੋ ਦਮ ਉਹ ਜ਼ਮੀਨ ਤੇ ਸੋਟੀ ਮਾਰ ਕੇ ਆਵਾਜ਼ ਦੇ ਜਾਗਦੇ ਰਹੋ ਕਾਮੀ ਨੂੰ ਕਾਮ ਦੇ ਫੁਰਨੇ ਭੁੱਲਦੇ ਨੇ ਚੋਰ ਨੂੰ ਚੋਰੀ ਭੁੱਲਦੀ ਏ। ਉਹ ਕਹਿੰਦੇ ਨੇ ਜਿਹਨੂੰ 2 ਰੁਪਈਏ ਮਹੀਨੇ ਦੇ ਦਿੰਦੇ ਆ ਉਸ ਚੌਂਕੀਦਾਰ ਦੀ ਆਵਾਜ਼ ਸੁਣ ਕੇ ਤੇਰੇ ਅੰਦਰ ਦੇ ਫੁਰਨੇ ਮਰਦੇ ਨੇ ਅੰਦਰੋਂ ਕਿਤੇ ਰੱਬ ਦੀ ਆਵਾਜ਼ ਸੁਣੀ ਰੱਬ ਤਾਂ ਤੇਰੇ ਅੰਦਰ ਅੰਗ ਸੰਗੇ ਵਿਕਾਰਾਂ ਦੀ ਮੈਲ ਤੋਂ ਬਚ ਜਾਏਗਾ। ਉਹ ਗੁਰਮੁਖ ਬਚਨ ਕਰਦੇ ਸਨ ਮੈਂ ਅਰਜ਼ ਕਰ ਰਿਹਾ ਸਾਹਿਬ ਨੇ ਬਾਣੀ ਵਿੱਚ ਕਿਹਾ ਕਹਿੰਦੇ ਨੇ ਭੈੜਾ ਸੁਣੀ ਨਾ ਦੇਖ ਭੈੜਾ ਤੱਕੀ ਨਾ ਜਦੋਂ ਫੁਰਨੇ ਬਨ ਉਦੋਂ ਅਰਦਾਸ ਵੀ ਜੁੜ ਜਾਈ ਤੇ ਤੇਰੀ ਅਰਦਾਸ ਦੇ ਸ਼ਬਦ ਪਤਾ ਕੀ ਹੋਣ ਕਿ ਰਾਖ ਪਿਤਾ ਪ੍ਰਭ ਮੇਰੇ। ਦੇਖੋ ਬਚਨ ਦਾ ਤਰੀਕਾ ਸਿਰਫ ਇੱਕੋ ਅਰਦਾਸ ਦੇ ਤੇ ਭਜਨ ਬੰਦਗੀ ਹੋਰ ਕੋਈ ਜੁਗਤਾ ਨਹੀਂ ਅਰਦਾਸ ਕਰੀਏ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਦਾਤਾ ਕਿਤੇ ਇਕਾਂਤ ਵਿੱਚ ਬੈਠ ਕੇ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਡ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੁ ਭਾਂਤੀ ਛੋਡੈ ਕਤੂ ਨਾਹੀ ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਟ ਜਾਣੇ ਕਰ ਕਿਰਪਾ ਸੰਤ ਮਿਲੇ ਮੋਏ ਰੱਬ ਦੇ ਪਿਆਰੇ ਮਿਲੇ ਮਿਲ ਸਾਧੂ ਖੰਡਲ ਖੰਡਾ ਕੇ ਕਰ ਕਿਰਪਾ ਸੰਤ ਮਿਲੇ ਮੋਏ ਤਿੰਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਏ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਿਓ ਮਾਂ ਬਿਖਾਦੀ ਪਰ ਕਦੋਂ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪਰ ਗਾਸਾ ਪਾਇਆ ਪਦ ਨਿਰਬਾਣੀ ਕਿਵੇਂ ਜਿੱਤੀਏ। ਕਦੀ ਗੁਰੂ ਅਰਜੁਨ ਦੇਵ ਜੀ ਦੀ ਤਰ੍ਹਾਂ ਅਰਦਾਸ ਕਰੀਏ ਖਾਂ ਕਿ ਸਦਾਤਾ ਸੋਰਠ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾ ਕਿ ਦਾਤਾ ਮੇਰ ਨਹੀਂ ਕਰੇਗਾ। ਜੇ ਅੰਦਰੋਂ ਬੇਨਤੀ ਕਰੀਏ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ ਦਾਤਾ ਆਪਣੀ ਬਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਬਿਸਰ ਨਾਈ ਕਬੂ ਹੀ ਹੈ ਤੇ ਇਹ ਬਿਨ ਮਨ ਮੈਂ ਪਾਵੋ ਗੁਰਪੂਰਾ ਭੇਟਿਓ ਵਡਭਾਗੀ ਜਾਂ ਨਾਨਕ ਕਤੈ ਨਾ ਧਾਵੋ। ਕਿਤੇ ਅਰਦਾਸ ਕਰੀਏ ਬਾਬੇ ਰਵਿਦਾਸ ਦੀ ਤਰ੍ਹਾਂ ਨਾਥ ਕਛੂ ਨਾ ਜਾਣੂ ਕਿਉਂਕਿ ਕਾਮ ਕ੍ਰੋਧ ਨਗਰ ਬੋ ਭਰਿਆ ਨਾਥ ਕਛੂ ਨਾ ਜਾਣੂ ਮਨ ਮਾਇਆ ਕੇ ਖਾਕ ਬਿਕਾਨੂ ਤੁਮ ਕਈਅਤ ਹੋ ਜਗਤ ਗੁਰ ਸਵਾਮੀ ਹਮ ਕਈਅਤ ਕਲਜੂ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬੁਗਾਰਿਓ ਪਰ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖੋ ਤਤ ਦੋਖੀ ਰਾਸ਼ੀ ਅਜੋ ਨਾ ਪਤਿਆਏ ਨਿਗਮ ਪੈਸਾ ਸੀ ਕਈ ਵੇਦ ਕਈ ਗ੍ਰੰਥ ਪੜੇ ਪਰ ਅਜੇ ਵੀ ਇਸ ਮਨ ਨੂੰ ਲੱਗਦੀ ਨਹੀਂ ਕਦੀ ਅਰਦਾਸ ਕਰੀਏ ਬਾਬੇ ਕਬੀਰ ਦੀ ਤਰ੍ਹਾਂ ਕਿ ਦਾਤਾ ਕਿ ਕਿਰਪਾ ਕਰੀ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ ਜਿਮੀ ਨਾਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਫਿਰ ਆਪਦੇ ਪਿਆਰਿਓ ਮਿਲ ਸਾਧੂ ਖੰਡਲ ਖੰਡਾ ਕੇ ਹਰ ਕੇ ਲੋਗਾ ਮੋਕੋ ਨੀਤ ਦਸੈ ਪਟਵਾਰੀ ਉਪਰ ਪੂਜਾ ਮੈਂ ਕਰ ਪੈ ਕਰ ਗੁਰ ਪੈ ਪੁਕਾਰਿਆ ਤਿਨ ਹੋ ਲਿਆ ਉਭਾਰੀ ਸਾਹਿਬ ਕਹਿੰਦੇ ਨੇ ਕਾਮ ਕ੍ਰੋਧ ਨਗਰ ਬੋ ਭਰਿਆ ਕਾਮ ਨਾਲ ਤੇ ਕ੍ਰੋਧ ਨਾਲ ਹੀ ਸਰੀਰ ਭਰਿਆ ਪਿਆ ਪਹਿਲੀ ਬਿਰਤੀ ਕਾਮ ਤੇ ਦੂਸਰਾ ਕ੍ਰੋਧ ਧੰਨ ਗੁਰੂ ਅਰਜਨ ਸਾਹਿਬ ਨੇ ਬੜੀ ਕਿਰਪਾ ਕੀਤੀ ਸੰਸਕ੍ਰਿਤੀ ਵਿੱਚ ਇੱਕ ਬਚਨ ਕਹਿੰਦੇ ਨੇ ਕਹਿਣ ਲੱਗੇ ਹੇ ਕਲ ਮੂਲ ਕ੍ਰੋਧੰ ਕਹਿੰਦੇ ਨੇ ਕਿ ਅਸਲ ਵਿੱਚ ਕਲਾ ਦਾ ਜੜ ਕਲੇਸ਼ ਦਾ ਜੜ ਕ੍ਰੋਧ ਹੈ ਗੁੱਸਾ ਕਿ ਜਦੋਂ ਬੰਦੇ ਨੂੰ ਗੁੱਸਾ ਹੁੰਦਾ ਤੇ ਲੜਾਈ ਪੈਦਾ ਹੀ ਉਸ ਵੇਲੇ ਹੁੰਦੀ ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ ਕਦੀ ਤੇਰੇ ਅੰਦਰ ਦਇਆ ਨਹੀਂ ਆਈ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਦੋਂ ਫਿਰ ਬੰਦੇ ਨੂੰ ਗੁੱਸਾ ਚੜਦਾ ਨਾ ਉੱਥੇ ਇੱਕ ਬਚਨ ਹੁੰਦਾ ਕਹਿਣ ਲੱਗੇ ਬਿਖਯੰਤ ਜੀਵਨ ਵਸਿੰਗ ਕ੍ਰੋਧ ਕਿ ਵਿਸ਼ੇ ਵਕਾਰਾਂ ਵਿੱਚ ਫਸੇ ਹੋਏ ਜੀਵਾਂ ਨੂੰ ਕ੍ਰੋਧ ਤੂੰ ਕਾਬੂ ਕੀਤਾ ਤੇ ਬੰਦਾ ਕ੍ਰੋਧੀ ਫਿਰ ਪਰਦਾ ਪਤਾ ਕੀ ਹੈ ਨ੍ਰਿਤਿਅੰ ਕ੍ਰੋਧ ਕਹਿਣ ਲੱਗੇ ਜਥਾ ਮਰਕਟ ਹੈ ਬੰਦਾ ਇਸ ਤਰ੍ਹਾਂ ਗੁੱਸੇ ਵਿੱਚ ਨੱਚਦਾ ਜਿਵੇਂ ਕਿਤੇ ਬਾਂਦਰ ਨੱਚਦਾ ਹੋਵੇ ਉਹਦੇ ਅੰਦਰ ਨੂੰ ਟਿਕਾ ਨਹੀਂ ਜਦੋਂ ਅੰਦਰ ਗੁੱਸਾ ਭੜਕਦਾ ਤੇ ਬੰਦੇ ਦੇ ਅੰਦਰ ਟਿਕਾ ਨਹੀਂ ਹੁੰਦਾ ਇੰਨਾ ਭੜਕਦਾ ਫਿਰ ਕਿ ਇਹ ਇਸ ਤਰ੍ਹਾਂ ਨੱਚਣਾ ਸ਼ੁਰੂ ਕਰ ਦਿੰਦਾ ਗੁੱਸੇ ਵਿੱਚ ਕਿ ਜਿਵੇਂ ਮਨ ਨੂੰ ਇੱਕ ਬਾਂਦਰ ਨੱਚਦਾ ਹੋਵੇ ਹਜ਼ੂਰ ਕਹਿੰਦੇ ਨੇ ਕਿ ਇਹਨਾਂ ਨਾਲ ਇਹ ਸਰੀਰ ਭਰਿਆ ਪਿਆ ਕਾਮ ਕ੍ਰੋਧ ਨਗਰ ਬੋ ਭਰਿਆ ਤੇ ਪਿਆਰਿਆ ਜੇ ਇਹਨਾਂ ਨੂੰ ਖੰਡਨ ਕਰਨਾ ਹੀ ਨਾ ਇਹਨਾਂ ਨੂੰ ਟੁਕੜੇ ਟੁਕੜੇ ਕਰਨੇ ਮਿਲ ਸਾਧੂ ਖੰਡਲ ਖੰਡਾ ਕੇ ਜਦੋਂ ਗੁਰੂ ਮਿਲਿਆ ਗੁਰਮੁਖ ਮਿਲੇ ਰੱਬ ਦੇ ਪਿਆਰੇ ਮਿਲੇ ਉਹਨਾਂ ਨੇ ਮਿਹਰ ਕੀਤੀ ਇਸ ਕਾਮ ਤੇ ਕ੍ਰੋਧ ਦੇ ਟੁਕੜੇ ਟੁਕੜੇ ਕਰ ਦਿੱਤੇ ਇਹ ਹਾਰ ਗਏ ਸਤਿਗੁਰੂ ਕੇ ਪਿਆਰੇ ਉਹ ਟੁਕੜੇ ਹੋਏ ਕਿਵੇਂ ਧੰਨ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਅਸੀਂ ਪੜ੍ਹਨੇ ਹਾਂ ਕਹਿੰਦੇ ਨੇ ਗਰੀਬੀ ਗਦਾ ਹਮਾਰੀ ਕਿਵੇਂ ਟੁਕੜੇ ਟੁਕੜੇ ਹੋਏ ਗਦਾ ਦਾ ਅਰਥ ਗੁਰਜ ਕਹਿੰਦੇ ਨੇ ਨਿਮਰਤਾ ਸਾਡੀ ਗੁਰਜ ਹੈ ਤੇ ਸਾਡੇ ਹੱਥ ਵਿੱਚ ਇੱਕ ਖੰਡਾ ਪਕੜੇ ਹੈ ਖੰਨਾ ਸਗਲ ਰੇਨ ਸ਼ਾਰੀ ਸਭ ਦੇ ਚਰਨਾਂ ਦੀ ਧੂੜ ਬੜ ਕੇ ਰਹਿਣਾ ਵਾ ਇਹ ਨਿਮਰਤਾ ਕ੍ਰੋਧ ਨੂੰ ਖਤਮ ਕਰਨ ਵਾਸਤੇ ਨਿਮਰਤਾ ਖੰਡਾ ਜਿਹੜੀ ਕ੍ਰੋਧ ਨੂੰ ਮਾਰ ਦੀਏ ਤੇ ਦਾਤਾ ਜੀ ਤੇਰੀ ਕਿਰਪਾ ਨਾਲ ਗਰੀਬੀ ਨਿਮਰਤਾ ਕਰਕੇ ਇਹਨਾਂ ਨੂੰ ਕਾਬੂ ਪਾਇਆ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਗ ਸ਼ਾਰੀ ਤਿਸ ਆਗੈ ਇਸ ਆਗੈ ਕੋ ਨਾ ਟਿਕੈ ਵਿਕਾਰੀ ਕੋਈ ਵਿਕਾਰੀ ਤੇ ਵਿਕਾਰ ਨਹੀਂ ਟਿਕਦਾ ਪਰ ਕਦੋਂ ਗੁਰਪੂਰੇ ਇਹ ਗੱਲ ਸਾਰੀ ਪੂਰੇ ਗੁਰੂ ਨੇ ਕਿਰਪਾ ਕੀਤੀ ਗਰੀਬੀ ਗਦਾ ਹਮਾਰੀ ਸਾਹਿਬ ਨੇ ਬਖਸ਼ਿਸ਼ ਕੀਤੀ ਕਹਿੰਦੇ ਨੇ ਜੇ ਇਹਨਾਂ ਨੂੰ ਪਾਣੇ ਤੇ ਰੱਬ ਦੇ ਪਿਆਰਿਆਂ ਨੂੰ ਮਿਲ ਫਿਰ ਉਹਨਾਂ ਨੇ ਇੱਕ ਤਰੀਕਾ ਦੱਸਿਆ ਇਸ ਅੰਦਰ ਨੂੰ ਜਿੱਤਣ ਦਾ ਸ਼ਾਇਦ ਪਿਛਲੀ ਵਾਰੀ ਵੀ ਇੱਕ ਅਰਜ਼ ਕੀਤੀ ਸੀ ਕਿ ਇਸ ਅੰਦਰ ਨੂੰ ਜਿੱਤਣ ਦੇ ਤਰੀਕੇ ਰੱਬੀ ਪਿਆਰਿਆਂ ਨੇ ਬਾਣੀ ਵਿੱਚ ਦਰਜ ਕੀਤੇ ਕਿ ਕਿਵੇਂ ਇਹ ਕਾਮ ਨੂੰ ਜਿੱਤੀਏ ਕਿਵੇਂ ਕ੍ਰੋਧ ਨੂੰ ਜਿੱਤੀਏ ਕਿਵੇਂ ਵਕਾਰ ਜਿੱਤੇ ਜਾਣ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਆਉਂਦੀ ਹੈ ਜੇ ਇੱਥੇ ਨਗਰ ਵਿੱਚ ਕਾਮ ਕ੍ਰੋਧ ਵਸਿਆ ਹੈ ਨਾ ਤੇ ਸੱਚ ਜਾਣੋ ਇਹ ਉੱਜੜ ਵੀ ਸਕਦੇ ਨੇ ਤੇ ਇਹਨਾਂ ਦੀ ਥਾਂ ਕੋਈ ਹੋਰ ਵੀ ਵੱਧ ਸਕਦਾ ਸਾਹਿਬ ਨੇ ਸ਼ਬਦ ਵਰਤੇ ਕਾਮ ਕ੍ਰੋਧ ਨਗਰ ਬੋ ਭਰਿਆ ਤੇ ਇੱਕ ਬਚਨ ਬਾਣੀ ਵਿੱਚ ਕਹਿੰਦੇ ਨੇ ਇਨ ਬਿਦ ਨਗਰ ਗੁੱਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦ੍ਰਿੜਾਈ ਕਹਿੰਦੇ ਨੇ ਜਿਸ ਸ਼ਹਿਰ ਉੱਤੇ ਕਬਜ਼ਾ ਕਾਮ ਤੇ ਕ੍ਰੋਧ ਦਾ ਸੀ ਮੇਰੇ ਦਾਤੇ ਨੇ ਮਿਹਰ ਕੀਤੀ ਮੇਰਾ ਘਰ ਉਜੜਿਆ ਹੋਇਆ ਵਸ ਗਿਆ ਮਹਾਰਾਜ ਕਿਵੇਂ ਵਸੇ ਤੇ ਉਹ ਸ਼ਬਦ ਹੁੰਦਾ ਪੰਚ ਮਨਾਏ ਪੰਚ ਰੁਸਾਏ ਪੰਚ ਵਸਾਏ ਪੰਚ ਗਵਾਏ ਇਨ ਬਿਦ ਨਗਰ ਬੁੱਠਾ ਮੇਰੇ ਭਾਈ ਜਿਹੜਾ ਕਾਮ ਕ੍ਰੋਧ ਨਗਰ ਬੋ ਭਰਿਆ ਕਹਿੰਦੇ ਨੇ ਇਹ ਬਣ ਸਕਦਾ ਵਸ ਸਕਦਾ ਕਿਵੇਂ ਪਹਿਲੀ ਗੱਲ ਸ਼ਬਦ ਵਰਤੇ ਪੰਚ ਮਨਾਏ ਜਿਹੜੇ ਪੰਜ ਰੁੱਸ ਗਏ ਸੀ ਉਹਨਾਂ ਨੂੰ ਮਨਾ ਲਿਆ ਕਿਹਨਾਂ ਨੂੰ ਮਨਾਇਆ ਸਤ ਸੰਤੋਖ ਦਇਆ ਧਰਮ ਤੇ ਧੀਰਜ ਕਈ ਸੱਜਣ ਵੀ ਸ਼ਬਦ ਖਿਮਾ ਵੀ ਵਰਦੇ ਨੇ। ਕਹਿਣ ਤੋਂ ਮੁਰਾਦ ਸ਼ੁਭ ਗਿਣ ਜਿਹੜੇ ਨੇ ਉਹ ਮਨਾ ਲਏ ਤੇ ਪੰਚ ਰੁਸਾਏ ਤੇ ਜਿਹੜੇ ਕਾਮ ਕ੍ਰੋਧ ਲੋਮ ਅਹੰਕਾਰ ਦੀ ਬਿਰਤੀ ਸੀ ਉਹ ਰੁਸ ਕੇ ਚਲੇ ਗਏ। ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਸੱਤ ਸੰਤੋਖ ਦਇਆ ਧਰਮ ਧੀਰਜ ਨੂੰ ਕਿਹਾ ਤੁਸੀਂ ਮੇਰੇ ਅੰਦਰ ਵਸ ਜਾਓ ਤੇ ਜਿਹੜੇ ਇਹ ਪੰਜ ਸਨ ਪੰਜ ਗਵਾਏ ਇਹ ਪੰਜ ਚਲੇ ਗਏ। ਕਹਿੰਦੇ ਨੇ ਦਾਤਿਆਂ ਤੇਰੀ ਕਿਰਪਾ ਨਾਲ ਇਨ ਬਿਦ ਨਗਰ ਬੁੱਠਾ ਮੇਰੇ ਭਾਈ ਮੇਰਾ ਸ਼ਹਿਰ ਵਸ ਗਿਆ ਤੇ ਦੁਰਤ ਗਿਆ ਗੁਰ ਗਿਆਨ ਦਰੜਾਈ। ਤਵਜੋ ਦਿਓ ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ। ਹੁਣ ਇਹ ਕਹਾਂਗੇ ਵੀ ਇਹ ਗੱਲਾਂ ਨਾਲ ਤੇ ਨਹੀਂ ਹੋ ਗਿਆ, ਪੰਚ ਮਨਾਏ, ਪੰਚ ਵਸਾਏ, ਪੰਚ ਵਸਾਏ, ਪੰਚ ਗਵਾਏ, ਅਲੂਣੀ ਸੇਲ ਚੱਟਣਾ, ਬਸ ਕਰਾ ਦਿੰਦੇ ਨੇ ਵਿਸ਼ੇ ਬੰਦੇ ਦੀ। ਜਦੋਂ ਕਿਤੇ ਸਿਮਰਨ ਅਭਿਆਸ ਵਿੱਚ ਗੁਰਮੁਖੋ ਬਹਿੰਦੇ ਨੇ ਜਿਹੜੇ ਰੱਬੀ ਪਿਆਰੇ, ਜਿੰਨਾ ਕੁ ਜੁੱਧ ਉਹਨਾਂ ਨੂੰ ਕਰਨਾ ਪੈਂਦਾ ਅਸੀਂ ਉਸ ਗੱਲ ਨੂੰ ਸਮਝੇ ਨਹੀਂ। ਜਦੋਂ ਭਾਈ ਸਾਹਿਬ ਦੀ ਇਹ ਤੁਕ ਪੜ੍ਹਦੇ ਹਾਂ, ਖਾਲਸਾ ਸੋ ਜੋ ਕਰੈ ਨਿਤ ਜੰਗ, ਭਾਈ ਨੰਦ ਲਾਲ ਜੀ ਦੀ ਰਚਨਾ ਹੈ ਨਾ, ਖਾਲਸਾ ਸੋ ਜੋ ਤੜੈ ਤੁਰੰਗ, ਇਹਦੇ ਅਰਥ ਇਹ ਵੀ ਕਰਨੇ ਖਾਲਸਾ ਉਹ ਜਿਹੜਾ ਘੋੜੇ ਤੇ ਚੜ੍ਹਦਾ। ਮੈਂ ਕਹਿੰਦਾ ਇਹਦੇ ਅੰਤਰੀਵ ਅਰਥ ਕਰਕੇ ਦੇਖੋ ਗੁਰਮੁਖੋ ਕਿ ਖਾਲਸਾ ਉਹਵੇ ਜਿਹੜਾ ਮਨ ਰੂਪੀ ਘੋੜੇ ਦੀ ਸਵਾਰੀ ਕਰਦਾ ਪਿਆ, ਖਾਲਸਾ ਉਹ ਨੀ ਜਿਹਦਾ ਘੋੜਾ ਉਹਦੀ ਸਵਾਰੀ ਕਰਦਾ ਹੋਵੇ। ਕਰੇ ਨਿਤ ਜੰਗ, ਫਿਰ ਉਹ ਰੋਜ਼ ਅੰਦਰ ਨਾਲ ਜੰਗ ਕਰੇ ਤੇ ਜਦੋਂ ਸਵੇਰੇ ਕਿਤੇ ਅੰਮ੍ਰਿਤ ਵੇਲੇ ਜਾਂ ਕਿਤੇ ਬਾਣੀ ਪੜ੍ਹਨੇ ਆ, ਉਸ ਵੇਲੇ ਇਸ ਪਾਪੀ ਮਨ ਨੂੰ ਦੇਖਿਆ ਕਰੋ ਉਡਾਰੀਆਂ ਕਿੰਨੀਆਂ ਮਾਰਦਾ, ਇੰਨਾ ਭੱਜਦਾ, ਇੰਨਾ ਤੜਫਦਾ, ਇੰਨਾ ਨੱਚਦਾ ਤੇ ਉਦੋਂ ਪਤਾ ਲੱਗਦਾ ਮਨਾ ਇਹ ਮੈਲ ਗਈ ਕੋ ਨੀ, ਅਜੇ ਸਾਰੇ ਅੰਦਰ ਭੰਡਾਰੇ ਭਰੇ ਨੇ। ਜਿੱਦਣ ਢੱਕਣ ਚੁੱਕਿਆ ਬਦਬੋ ਆਪਣੇ ਆਪ ਹੀ ਨਿਕਲਣ ਲੱਗ ਪੈਂਦੀ। ਹੁਣ ਜੇ ਕੋਈ ਕਹਿ ਵੀ ਬਦਬੋ ਨੂੰ ਮੈਂ ਢੱਕਣ ਨਾਲ ਡੱਕ ਦਿੱਤਾ, ਕਿੰਨਾ ਕੁ ਚਿਰ ਡੱਕ ਲਾਂਗੇ? ਸਿਮਰਨ ਕਰਨਾ ਅੰਦਰ ਨੂੰ ਧੋਣਾ, ਤੇ ਮੈਂ ਪਿਛਲੀ ਵਾਰੀ ਅਰਜ਼ ਕੀਤੀ ਸੀ ਸਿਮਰਨ ਤੋਂ ਬਿਨਾਂ ਅੰਦਰ ਕਦੀ ਟੇਕ ਹੀ ਨਹੀਂ ਸਕਦਾ, ਭਾਵੇਂ ਜਿੰਨੀਆਂ ਮਰਜ਼ੀ ਕੋਈ ਜੁਗਤੀਆਂ ਦੱਸੀ ਜਾਏ ਵੀ ਕਾਮ ਇਸ ਤਰ੍ਹਾਂ ਰੁਕੇਗਾ, ਕ੍ਰੋਧ ਇਸ ਤਰ੍ਹਾਂ ਰੁਕੇਗਾ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ। ਮੈਲ ਵੀ ਇਹਦੇ ਨਾਲ ਜਾਣੀ, ਅੰਮ੍ਰਿਤ ਨਾਮ ਰਿਦਮਾਏ ਸਮਾਏ, ਅੰਦਰ ਧੁੱਪ ਗਿਆ ਤੇ ਨਾਮ ਅੰਮ੍ਰਿਤ ਵਿੱਚ ਟਿਕ ਜਾਣੇ। ਤੇ ਇੱਥੇ ਇੱਕ ਬਚਨ ਕਰਦੇ ਨੇ, ਜਦੋਂ ਨਾਮ ਅੰਦਰ ਵਸ ਗਿਆ ਨਾ ਫਿਰ ਆਸਨ ਡੋਲਦੇ ਨਹੀਂ। ਆਸਨ ਡੋਲਣ ਦਾ ਮਤਲਬ ਚੌਂਕੜਾ ਡੋਲਣਾ ਨਹੀਂ। ਪ੍ਰਭ ਕਹਿ ਸਿਮਰਨ ਨੇਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵਿਗਾਸਨ। ਨੇਚਲ ਆਸਨ ਦਾ ਮਤਲਬ ਇਹ ਵੀ ਅੰਦਰ ਕੋਈ ਵਕਾਰ ਫੁਰਨਾ ਉੱਠੀ, ਅੰਦਰ ਇਹੋ ਜਿਹਾ ਹੋ ਜਾਏ, ਟਿਕ ਜਾਏ ਕਿ ਅੰਦਰ ਭਟਕੀ ਨਾ। ਖੈਰ ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਗੁਰੂ ਸਾਹਿਬ ਨੇ ਕਿਹਾ ਵੀ ਹੁਣ ਉਹ ਕਿਵੇਂ ਰਸਾਏ ਜਾਣ ਤੇ ਇਹ ਕਿਵੇਂ ਮਨਾਏ ਜਾਣ, ਹੁਣ ਇਹਨਾਂ ਨੂੰ ਮਨਾਉਣਾ ਵੀ ਹੈ। ਤੇ ਗੁਰਮੁਖੋ ਜਦੋਂ ਕਿਸੇ ਨੂੰ ਰਸਾਉਣਾ ਹੋਵੇ ਨਾ ਤੇ ਇੱਕ ਖਿੰਨ ਲੱਗਦਾ ਹੈ, ਮਨਾਉਣ ਲਈ ਤਰਲੇ ਕਰਨੇ ਪੈਂਦੇ ਨੇ। ਰਸਾਉਣਾ ਤੇ ਬੜਾ ਸੁੱਖ ਹੈ, ਇੱਕ ਵਾਰੀ ਧੱਪੋ ਘਰੋਂ ਭੈੜੋ ਮਾੜਾ ਜਿਹਾ ਕਹੋ ਤੇ ਘਰੋਂ ਨਿਕਲ ਗਿਆ, ਤੇ ਮਨਾਉਣ ਵਾਲੇ ਦੇ ਘਰ ਚੱਲ ਕੇ ਜਾਣਾ ਪੈਂਦਾ। ਮਨਾਉਣਾ ਹੀ ਔਖਾ ਹੈ, ਰਸਾਉਣਾ ਬੜਾ ਸੌਖਾ ਹੈ, ਪਰ ਜੇ ਉਹ ਪੰਜ ਮੰਨ ਜਾਣ ਤੇ ਗੁਰਮੁਖੋ ਇਹਨਾਂ ਪੰਜਾਂ ਨੇ ਆਪਣੇ ਆਪ ਹੀ ਰੁਸ ਜਾਣਾ, ਕਿਉਂਕਿ ਉਹਨਾਂ ਨੂੰ ਇਹ ਚੰਗੀ ਨਹੀਂ ਲੱਗਦੇ, ਇੱਕ ਦੂਜੇ ਦੇ ਵਿਰੋਧੀ ਨੇ। ਗੁਰੂ ਸਾਹਿਬ ਨੇ ਕਿਹਾ ਸੱਜਣਾ ਜੇ ਇਹਨਾਂ ਪੰਜਾਂ ਨੂੰ ਕੱਢਣਾ ਤੇ ਚੇਤੇ ਰੱਖੀ ਤੈਨੂੰ ਜੰਗ ਕਰਨਾ ਪਏਗਾ, ਰੋਜ਼ ਯੁੱਧ ਕਰਨਾ ਪੈਣਾ, ਰੋਜ਼ ਲੜਨਾ ਪੈਣਾ। ਅਧਿਆਤਮਕ ਅਭਿਆਸ ਕਰਦੇ ਆ ਮਹਾਰਾਜ, ਯੁੱਧ ਕਿਵੇਂ ਕਰੀਏ? ਤੇ ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ ਤੇ ਉਸ ਸ਼ਬਦ ਦੀ ਕਦੀ ਤਰਤੀਬ ਦੇਖਿਓ, ਬਨਾਰਸ ਦੀ ਧਰਤੀ ਤੇ ਰਹਿਣ ਵਾਲਾ ਮਹਾਂਪੁਰਸ਼, ਉਹ ਕਹਿੰਦਾ ਮਨ ਨੂੰ ਜਿੱਤਣਾ ਹੀ ਨਾ ਤੇ ਇੱਕ ਗੱਲ ਚੇਤੇ ਰੱਖੀਏ, ਨਗਰ ਕਾਬੂ ਛੇਤੀ ਕਿਤੇ ਆਉਣਾ ਨਹੀਂ। ਉਹਨਾਂ ਦਾ ਬਚਨ ਸੀ ਪੜ੍ਹਨੇ, ਕਿਉਂ ਲੀਜੈ ਗੜ ਬੰਕਾ ਭਾਈ, ਦੇਵਰ ਦੋਵਰ ਕੋਟਰ ਤੇਵਰ ਖਾਈ, ਪਾਂਚ ਪੱਚੀਸ ਮੋਹ ਮਦ ਮਤਸਰ ਆਦਿ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾਂ ਕਰੂੰ ਰਗੁਲਾਇਆ। ਤਵਜੋਂ ਦਿਆ ਜੇ, ਕਹਿਣ ਲੱਗੇ ਬੜਾ ਬੇਅੰਤ ਭਿਆਨਕ ਕਿਲਾ, ਇਹਨੂੰ ਫਤਿਹ ਕਰਨਾ ਕੋਈ ਛੋਟੀ ਜੀ ਗੱਲ ਹੈ? ਉੱਥੇ ਉਹਨਾਂ ਬਚਨ ਕੀਤਾ ਸਾਰੇ ਗੁਰਮੁਖੋ ਆਪ, ਮੈਨੂੰ ਪਤਾ ਵਿੱਚੋਂ ਨਾਮ ਸਿਮਰਨ ਅਭਿਆਸੀ ਬੈਠੇ ਹੋ, ਜਿਹੜੇ ਜਪਦੇ ਹੋ, ਚਿਹਰਾ ਬੋਲ ਕੇ ਦੱਸ ਦਿੰਦਾ ਵੀ ਅੰਦਰ ਕੁਝ ਟਿਕਿਆ। ਸਤਿਗੁਰੂ ਨੇ ਇੱਕ ਮਿਹਰ ਕੀਤੀ, ਕਹਿਣ ਲੱਗੇ ਅੰਦਰ ਦੇ ਕਿਲੇ ਨੂੰ ਜਿੱਤਣਾ ਹੀ। ਕਬੀਰ ਜੀ ਕਹਿੰਦੇ ਨੇ ਐਮਾ ਸਾਮਾ ਕਰਕੇ ਜਾਈ, ਇਹ ਖਾਲਾ ਜੀ ਦਾ ਵਾੜਾ ਨਹੀਂ ਪੁੱਛਿਆ ਜੀ, ਉਹਦੇ ਕੋਲ ਕਿੰਨਾ ਕੁ ਸਾਜੋ ਸਮਾਨ। ਜਦੋਂ ਵੀ ਕੋਈ ਫਤਿਹ ਕਰਨ ਜਾਂਦਾ ਪਹਿਲੀ ਗੱਲ ਉਹ CID ਜਾਂ ਇਹ ਜਾਣਦਾ ਵੀ ਜਿਹਦੇ ਨਾਲ ਮੈਂ ਟੱਕਰ ਲੈਣ ਚੱਲਿਆ ਉਹਦੇ ਪੱਲੇ ਕਿੰਨਾ ਕੁਝ, ਤੇ ਮੈਨੂੰ ਉਹਦੇ ਬਰਾਬਰ ਤਿਆਰੀ ਕਰਨੀ ਚਾਹੀਦੀ। ਕਹਿਣ ਲੱਗੇ ਜੇ ਅੰਦਰ ਨੂੰ ਜਿੱਤਣਾ ਹੀ, ਪਹਿਲੀ ਗੱਲ ਚੇਤੇ ਰੱਖੀ ਉਹਦੇ ਕੋਲ ਫੌਜ ਬੜੀ ਭੈੜੀ ਆ। ਕਹਿਣ ਲੱਗੇ ਮਨ ਨੂੰ ਜਿੱਤਣੀ, ਉਹਦੇ ਬੂਹੇ ਅੱਗੇ ਪਹਿਲਾਂ ਤਾਂ ਕਾਮ ਬੈਠੇ, सतगुरु ने पहला शब्द ही वेखे कह लगे काम केवारी केवारी का अर्थ ही अखरी अर्थ हूं मैं कई थावां ते शब्द के अर्थ अर्ग किए ने भावे शब्द कुछ महंगा है पर ये अर्थ जरूर अर्ग करना चाहगा काम केवारी दुख सुख दरवानी पाप पुन दरवाजा ये पंजां दी गिनती केवल एक बूहे ते कर दिती देखो काम केवारी क्या है दुख सुख दरवानी क्या है दरवानी का अर्थ भी दरवाजे नाल कहन लगे काम केवारी दुख सुख दरवानी पाप पुन दरवाजा पंजां नूं गिण दिता केवारी का अर्थ की है केवारी का अर्थ केवार नहीं आप जी जानते हो कि कई थावां ते सरकारी इमारत विच कदों कोई जांदा है ना इंडिया भी जाके देखिए एक तां लगा लोहे का गेट दो दरवाजे ने ते दो एक ओ दे अगे पहरेदार बैठा हुंदा है जिन्हें दरवाजा खोलना हुंदा है ते तीजा अंदरों सिक्योरिटी वाला मालक बैठा हुंदा है जिहदे कहण ते दरवाजा खुलदा है भगत कबीर जी कहिंदे जिस किले नूं तूं फतेह करन चलिया सच जानी इस किले दे दरवाजियां दा मालक जिहड़ा है ओह काम ही अंदर का काम ही ओहदे कहण ते नेत्र खुलदे ने ओहदे कहण ते जबान खुलदी ओहदे कहण ते कन्न सुणदे ने फिर नाल बचन क्या सजना दुख सुख दरवानी दुख ते सुख जेड़े ने ए मानू दरवाजे बंद करन वाले ते खोलन वाले ने जदो भोगदा विषय उदो सुख मिलदा ते भोगण तो बाद अत दा दुखी हो जांदा है अंदर खिंडदा ते मर्द करा इस तो वधिया जे कोई अर्थ कोई मैनू सुनाएगा ते नहीं दिखाऊं मैं उस चीज नूं ग्रहण करांगा क्योंकि दावा नहीं इन्हां भगतां दे गुरु साहिबानां दे शब्द अर्थ करदे कहीए भी खद जो कह दिता मैं अखीर बिल्कुल नहीं कहन लगे दो दुख ते सुख अंदर दी बिरती दुख सुख दरवानी पाप पुन दरवाजा पाप ते पुन जिहड़े ने दो दरवाजे ने दरवानी दरवाजा खोलन वाले पाप ते पुन माड़ी बिरती बन जाए ते पाप बन जाने चंगी बिरती बन जाए ते पुन बनना ही ये पंज तां पहला ने जिन्हों तेनू टक्कर लैनी पैनी फिर अगली बार बचन क्या कहन लगे जे कि तू ये तोड़ गयो क्योंकि नगर बहुत भरिया है ना काम क्रोध नाल नगर नूं फतेह करना हजूर कहिंदे ने फिर उस तो अगे जाई ते मन बैठा ही ते कहिंदे ने मन कला नहीं पहला काम की गल की कहन लगे ओहदे नाल सज्जे पासे बैठा क्रोध ओह टिकन नहीं देंदा ते क्रोध इन्ना भैड़ा कि बंदे दे अंदर नूं मन नूं उहने काबू कीता ते क्रोध ने एक गल कही एक काम ने ते क्रोध ने कि मना जदों तेरे ते वार होना ते सिर उत्ते टोप पा लई हुण उहने टोप भी पाया भी गोली भी कोई असर ना करे ओह टोप उहने पाया गुरु के प्यारे हो आ दुनिया दे रसां दा ते चेते रखो ममता दा टोप ए सवाद दा संजोह पाया है ते उस मन दे मोढे दे उत्ते इक तीरां दा पत्था है ओहदे विच तीर पए ने तृष्णा दे कबीर जी जंग जीतण दा तरीका मैं दस दे रही खालसा सो जो करे मित्र जंग तुरन तुरिया देख वो सामने बैठे मन ओहदे सिर दे उत्ते ममता दा मैं मेरी दा टोप है ओहदे पत्थे विच तृष्णा दे तीर ने भैड़ी मत दी ओहदे कोल कमान है ते गुरमुखा चेते रखी क्रोध ओहदे कोल बैठे नैवें ना कला चला जाए महाराज नगर नूं फतेह किवें करिए उस दीआं तुकां ने काम केवारी दुख सुख दरवानी पाप पुन दरवाजा क्रोध प्रधान महाबड दुंदर दुंदर दर्थ जिहड़ा कलेश पाण वाला क्रोध तै मन मावासी राजा ते मन आकी हो के उत्थे बैठा ते किला किवें जित्तेगा फिर अगे कहन लगे सवाद सना दुनिया दे रस जिहड़े ने उहदा संजोह पाया टोप ममता को मैं मेरी दी टोपी पाई है कहन लगे स्वाद सना टोप ममता को कुबुद कमान चढ़ाई भैड़ी मत दी एदे कोल कमान तिशना तीर रहे घट पीतर क्यों गड लियो ना जाई ए नगर जितया नहीं हो जाना देख तू पंच जेड़े रुसाने ने एवें नहीं जितया जाना अगे गुरमत ने असूल दिते ने कहन लगे इकला ना जाई महाराज फतेह करना है तीर मारेगा ते कहन लगे तू ओहो जिहा शस्त्र लभ ओहदी खोज कर जिहड़ा तीर तो भी वध मार करे हुण देखो गुरु साहिब ने जिहड़ी दात दित्ती महाराज तीर तो वध की उहने सामने खलोते दो ने एक अस्त्र हुंदा ते इक शस्त्र हुंदा आ साहिब ने बाणी विच जाप साहिब भी वरते है कि शस्त्र पाणे अस्त्र माणे आपां पढ़ने हुण अस्त्र जिहड़ा है ओह हमेशा दूरों छड्डिया जांदा ਤੇ ਸ਼ਸਤਰ ਜਿਹੜਾ ਉਹ ਹੱਥ ਵਿੱਚ ਪਕੜ ਕੇ ਮਾਰ ਕੀ ਕਰਦਾ ਭਾਵੇਂ ਅਸੀਂ ਹਰ ਇੱਕ ਲਈ ਸ਼ਬਦ ਸ਼ਸਤਰ ਵਰਤਨੇ ਉੱਥੇ ਕਹਿਣ ਲੱਗੇ ਸੱਜਣਾ ਕਿ ਦੇਖ ਇਕੱਲਾ ਨਾ ਜਾਈ ਤੀਰ ਤੋਂ ਜੇ ਕੋਈ ਵੱਧ ਮਾਰ ਕਰ ਸਕਦਾ ਤੂੰ ਤੋਪ ਲੱਭ ਕਿ ਤੇਰੇ ਜਿੱਥੇ ਤੋਪ ਦੇ ਗੋਲੇ ਅੱਜ ਨੂੰ ਤੇ ਤੀਰ ਦੀ ਕੁਝ ਨਹੀਂ ਉਜਾਂਦੀ ਮਹਾਰਾਜ ਤੋਪ ਕਿਹੜੀ ਕਬੀਰ ਕਹਿਣ ਲੱਗੇ ਤੋਪ ਏ ਸੁਰਤ ਦੀ ਦੇਖੋ ਇਹ ਜਿਹੜੀਆਂ ਤੋਪਾਂ ਨੇ ਆ ਮਿਜ਼ਾਈਲਾਂ ਨੇ ਨਾ ਕੋਈ 400 ਮੀਲ ਕੋਈ 500 ਮੀਲ ਕੋਈ 10,000 ਮੀਲ ਤੱਕ ਮੈਂ ਕਹਿੰਦਾ ਇੱਕ ਧਰਤੀ ਤੋਂ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਮਾਰ ਕਰੇਗੀ ਪਰ ਗੁਰਮੁਖੋ ਸੁਰਤ ਦੀ ਉਹ ਤੋਪ ਏ ਜਿਹੜੀ ਸੰਸਾਰ ਤੋਂ ਚੁੱਕ ਕੇ ਨਿਰੰਕਾਰ ਦੇ ਘਰ ਤੱਕ ਮਾਰ ਕਰਦੀ ਸੁਰਤ ਦੀ ਤੋਪ ਹੋਵੇ ਸੁਰਤ ਦੀ ਤੋਪ ਲਈ ਤੇ ਕਹਿਣ ਲੱਗੇ ਫਿਰ ਇਹਦੇ ਵਿੱਚ ਬਰੂਦ ਕਿਹੜਾ ਪਾਣਾ ਤੇ ਪਹਿਲਾਂ ਪਲੀਤੇ ਦਾਗ ਵੇਸਣ ਸੁਰਤ ਦੀ ਤੋਪ ਹੋਵੇ ਤੇ ਗੁਰੂ ਕਿਰਪਾ ਕਰੇ ਗੁਰੂ ਦੇ ਸ਼ਬਦ ਦਾ ਗੁਰੂ ਦੇ ਗਿਆਨ ਦਾ ਗੁਰੂ ਦੇ ਨਾਮ ਦਾ ਬਰੂਦ ਭਰ ਦਈ ਤੇ ਐਵੇਂ ਖੁਸ਼ਕੀ ਨਾਲ ਵੱਧਾ ਰੱਤੀ ਨਾ ਵਾਹਿਗੁਰੂ ਵਾਹਿਗੁਰੂ ਕਹੀ ਤੇ ਪ੍ਰੇਮ ਦਾ ਪਲੀਤਾ ਲਾਈ ਇਹਨੂੰ ਪ੍ਰੇਮ ਦਾ ਪਲੀਤਾ ਹੁਣ ਪਲੀਤਾ ਤੇ ਅੱਗ ਦੋ ਚੀਜ਼ਾਂ ਨੇ ਬ੍ਰਹਮ ਗਿਆਨ ਦੀ ਅੱਗ ਲਾਈ ਪ੍ਰੇਮ ਦਾ ਪਲੀਤਾ ਲਈ ਸੁਰਤ ਦੀ ਤੋਪ ਹੋਵੇ ਗੁਰੂ ਦਾ ਗਿਆਨ ਹੋਵੇ ਉਹ ਸੱਜਣਾ ਜਿੱਥੇ ਗੁਰੂ ਦੇ ਗਿਆਨ ਦੇ ਗੋਲੇ ਨੇ ਵੱਜ ਜਾਣਾ ਉੱਥੇ ਕਿਸੇ ਵਕਾਰ ਦੀ ਕੋਈ ਤੇਜ ਜਾ ਨਹੀਂ ਕਬੀਰ ਸਾਹਿਬ ਨੇ ਸ਼ਬਦ ਵਰਤੇ ਕਾਮ ਮੈਂ ਅਰਜ਼ ਕਰ ਰਿਹਾ ਕਾਮ ਕ੍ਰੋਧ ਨਗਰ ਦੋ ਭਰਿਆ ਕਬੀਰ ਜੀ ਕਹਿ ਰਹੇ ਨੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਗਿਆਨ ਦੇ ਗੋਲੇ ਚਲਾਏ ਮੈਂ ਕਹਿੰਦਾ ਜਿਹੜੀ ਅੱਜ ਤਰੀਕਾ ਲੜਨ ਦਾ ਪਹਿਲਾਂ ਉੱਤੋਂ ਬੰਬਾਰਮੈਂਟ ਕਰਦੇ ਨੇ ਮਜ਼ਾਈਲਾਂ ਸੱਜਦੇ ਨੇ ਪਰਤ ਕੇ ਥੱਲੇ ਲੜਨ ਜਾਂਦੇ ਨਾ ਫੀਲਡ ਵਿੱਚ ਕਬੀਰ ਜੀ ਕਹਿਣ ਲੱਗੇ ਐਵੇਂ ਤੁਰਿਆ ਨਾ ਜਾਈ ਪਹਿਲਾਂ ਹਵਾਈ ਮਾਰ ਕਰੇ ਦੇਖੋ ਸ਼ਬਦ ਕੈਸੇ ਸੁਣੇ ਕਿ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪ੍ਰਜਾਲੀ ਇੱਕ ਚੋਟ ਸਜਾਇਆ ਇੱਕ ਗੁਰੂ ਦੇ ਬਖਸ਼ ਗਿਆਨ ਦਾ ਗੋਲਾ ਪਿਆ ਕਈ ਜਨਮਾਂ ਦਾ ਮਨ ਉਸੇ ਟਾਈਮ ਹੀ ਸਭ ਕੁਝ ਛੱਡ ਗਿਆ ਹੱਥ ਖੜੇ ਹੋ ਗਏ ਹਾਂ ਗੁਰੂ ਹੋਵੇ ਪੂਰਾ ਉਹ ਗੁਰੂ ਨਹੀਂ ਆ ਸਾਹਿਬ ਨੇ ਕਿਹਾ ਕਹਿਣ ਲੱਗੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ ਜਿਹੜਾ ਗੁਰੂ ਹੀ ਜਿਹਦਾ ਗੋਲੇ ਹੀ ਕੰਮ ਨਾ ਕਰੇ ਉਹ ਗੁਰੂ ਕੀ ਕਰਨਾ ਹਜ਼ੂਰ ਨੇ ਸ਼ਬਦ ਵਰਤੇ ਪਿਆਰਿਆ ਇੱਕ ਹੈ ਚੋਟ ਸਜਾਇਆ ਹੁਣ ਇੱਕ ਚੋਟ ਜਦੋਂ ਮਜ਼ਾਇਲ ਪਈ ਹੁਣ ਅਗਲਾ ਕੰਮ ਕੀਤਾ ਕਹਿਣ ਲੱਗੇ ਹੁਣ ਥੱਲੇ ਤੁਰ ਤੇ ਤੁਰੀ ਇਕੱਲਾ ਨਾ ਬੰਦੋਬਸਤ ਕਰਕੇ ਜਾਈ ਕਦੀ ਵੀ ਗੁਰੀਲਾ ਵਾਰ ਹੋ ਸਕਦਾ ਹੈ ਕਬੀਰ ਜੀ ਨੇ ਕਿਹਾ ਕਹਿਣ ਲੱਗੇ ਸੱਤ ਤੇ ਸੰਤੋਖ ਦੋਨੋਂ ਮੇਰੇ ਖੱਬੇ ਸੱਜੇ ਸਨ ਦੋਨਾਂ ਨੂੰ ਲੈ ਕੇ ਮੈਂ ਅੰਦਰ ਵੜਿਆ ਰੱਬ ਦੇ ਪਿਆਰਿਆਂ ਨੇ ਮਿਲ ਸਾਧੂ ਖੰਡਲ ਖੰਡਾ ਗਏ ਉਹਨਾਂ ਦੀ ਭੀੜ ਮੇਰੇ ਨਾਲ ਤੁਰੀ ਉਹਨਾਂ ਦੀ ਭੀੜ ਨਾਲ ਮੈਂ ਮਨ ਦੇ ਕਿਲੇ ਨੂੰ ਜਿੱਤ ਲਿਆ ਸ਼ਬਦ ਕੈਸਾ ਸੋਹਣਾ ਵਰਤਿਆ ਸੱਤ ਸੰਤੋਖ ਲੈ ਲੜਨੇ ਲਾਗਾ ਤੋਰੇ ਦੋਏ ਦਰਵਾਜ਼ਾ ਪਿਆਰਿਓ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗਦ ਕੋ ਰਾਜਾ ਜਦੋਂ ਪਕੜਿਆ ਭਗਵਤ ਪੀਰ ਰੱਬ ਦੇ ਪਿਆਰਿਆਂ ਦੇ ਕਾਫਲੇ ਸ਼ਕਤ ਸਿਮਰਨ ਕੀ ਕਤੀ ਕਾਲ ਪੈ ਫਾਂਸੀ ਜਿਹੜਾ ਨਗਰ ਕਾਮ ਕ੍ਰੋਧ ਨਗਰ ਬੋ ਭਰਿਆ ਸੀ ਮਿਲ ਸਾਧੂ ਖੰਡਲ ਖੰਡਾ ਹੈ ਕਹਿਣ ਲੱਗੇ ਦਾਸ ਕਮੀਰ ਚੜਿਓ ਗੜ ਉੱਪਰ ਰਾਜ ਲਿਓ ਅਵਨਾਸ਼ੀ ਮਿਲ ਸਾਧੂ ਖੰਡਲ ਖੰਡਾ ਹੈ ਰੱਬ ਦੇ ਪਿਆਰਿਆਂ ਦੀ ਸੰਗਤ ਕਰੇ ਤੇ ਅੰਦਰ ਨੂੰ ਜਿੱਤੇ ਨਾ ਤੁਝੋਂ ਦਿਆ ਜੇ ਪਹਿਲਾਂ ਸੀ ਮੈਂ ਸਿਰਫ ਦੋ ਪਦੇ ਅੱਜ ਲਏ ਨੇ ਕਾਮ ਕ੍ਰੋਧ ਨਗਰ ਬਹੁ ਭਰਿਆ ਸਰੀਰ ਭਰਿਆ ਪਿਆ ਕਾਮ ਨਾਲ ਤੇ ਕ੍ਰੋਧ ਨਾਲ ਮਿਲ ਸਾਧੂ ਖੰਡਲ ਖੰਡਾ ਹੈ ਖੰਡਲ ਖੰਡਾ ਹੈ ਟੁਕੜੇ ਟੁਕੜੇ ਹੋ ਜਾਣਗੇ ਤੇ ਵੈਸੇ ਖੰਡੇ ਦਾ ਅਰਥ ਵੀ ਟੁਕੜਾ ਹੈ ਭਾਵੇਂ ਵਾਹਿਗੁਰੂ ਟੁਕੜੇ ਕਰਨ ਵਾਲਾ ਡਾਕਟਰ ਤਾਰਨ ਸਿੰਘ ਹੋਰਾਂ ਨੇ ਖੰਡੇ ਦੇ ਅਰਥ ਕੀਤੇ ਸਨ ਜਦੋਂ ਪ੍ਰਥਮ ਹੈ ਖੰਡਾ ਸਾਜ ਕੈ ਜਿਨ ਸੰਸਾਰ ਉਪਾਇਆ ਉਹ ਕਹਿੰਦੇ ਸਨ ਖੰਡੇ ਦਾ ਅਰਥ ਹੀ ਏਵੇ ਪ੍ਰਥਮ ਹੈ ਖੰਡਾ ਸਾਜ ਕੈ ਖੰਡੇ ਦਾ ਅਰਥ ਮੌਤ ਰੱਬ ਨੇ ਜਿੱਦਣ ਜੀਵ ਬਣਾਇਆ ਪਹਿਲਾਂ ਉਹਨੇ ਮੌਤ ਬਣਾ ਦਿੱਤੀ ਸੀ ਕਿ ਜੋ ਕੁਝ ਬਣਾਇਆ ਇੱਕ ਦਿਨ ਇਹਨੇ ਫਨਾ ਜ਼ਰੂਰ ਹੋਣਾ ਜਿਹੜੀ ਅਰਜ਼ ਕਰ ਰਹੇ ਹਾਂ ਫਿਰ ਕਹਿਣ ਲੱਗੇ ਕਿ ਮਿਲ ਸਾਧੂ ਖੰਡਲ ਖੰਡਾ ਕੇ ਰੱਬ ਦੇ ਪਿਆਰਿਆਂ ਨੂੰ ਮਿਲੇ ਪਰ ਉਹ ਕਿਵੇਂ ਕਿਰਪਾ ਹੋਈ ਪੂਰਬ ਲਿਖਤ ਪੂਰਬਲੇ ਲਿਖੇ ਸਨ ਭਾਗ ਲਿਖੇ ਗੁਰ ਪਾਇਆ ਪੂਰਬ ਲਿਖੇ ਨਾਲ ਗੁਰੂ ਮਿਲਦਾ ਹੈ ਪਿਆਰਿਓ ਸਾਰਿਆਂ ਦੇ ਭਾਗਾਂ ਵਿੱਚ ਗੁਰੂ ਨਹੀਂ ਤੇ ਨਾਮ ਨਹੀਂ ਖਿਮਾ ਕਰਿਓ ਕਿਤੇ ਰੱਬ ਦੀ ਮਿਹਰ ਹੋਵੇ ਤੇ ਪੂਰਾ ਗੁਰੂ ਮਿਲਦਾ ਹੈ ਗੁਰੂ ਸਾਹਿਬ ਨੇ ਬੜਾ ਸੋਹਣਾ ਬਚਨ ਕਿਹਾ ਕਿ ਸਾਰੀ ਦੁਨੀਆਂ ਨੂੰ ਨਸੀਬ ਹੋ ਜਾਂਦਾ ਹੈ ਗੁਰੂ ਕੋਲ ਆਉਣਾ ਹਰ ਇੱਕ ਦਾ ਨਜ਼ਰੀਆ ਆਪੋ ਆਪਣੇ ਹਜ਼ੂਰ ਨੇ ਇੱਕ ਬਚਨ ਕਿਹਾ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੇ ਤੇਰੀ ਨਦਰ ਹੋਵੇ ਤੇ ਗੁਰੂ ਮਿਲਣਾ ਤੇ ਪਿਆਰਿਓ ਜੇ ਗੁਰੂ ਨਾ ਮਿਲੇ ਢੋਈ ਕਿਤੇ ਵੀ ਨਹੀਂ ਜੇ ਗੁਰੂ ਨੂੰ ਐਵੇਂ ਨਾ ਸਮਝੀਏ ਸੀ ਪਹਿਲੀ ਗੱਲ ਕਿ ਇਹ ਸੀ, ਹਰ ਗੱਲ ਨੂੰ ਲੈ ਲਈਏ ਵੀ ਗੁਰੂ ਨੂੰ ਕੀ ਪਤਾ ਸੀ, ਬਹੁਤ ਕੁਝ ਜਾਣਿਆ ਬਿਲਕੁਲ ਨਹੀਂ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਉੱਥੇ ਕਬੀਰ ਬੀਜਕ ਗ੍ਰੰਥ, ਖਿਮਾ ਕਰਿਓ ਗੁਰੂ ਗ੍ਰੰਥ ਸਾਹਿਬ ਚ ਨਹੀਂ, ਉਹਨੇ ਇੱਕ ਗੱਲ ਕਹੀ ਕਬੀਰ ਬੀਜਕ ਗ੍ਰੰਥ ਵਿੱਚ ਕਬੀਰ ਜੀ ਦੀਆਂ ਕੁਝ ਹੋਰ ਰਚਨਾਵਾਂ ਨੇ, ਉਹਦੇ ਵਿੱਚ ਕਹਿੰਦੇ ਨੇ ਕਬੀਰਾ ਤੇ ਨਰ ਅੰਧ ਹੈ ਜੋ ਗੁਰ ਕੋ ਕਹਿਤੇ ਔਰ। ਕਹਿੰਦੇ ਨੇ ਬੰਦੇ ਅੰਨੇ ਨੇ ਜਿਹੜੇ ਗੁਰੂ ਨੂੰ ਕਹਿਣ ਗੁਰੂ ਨੂੰ ਕੁਝ ਨਹੀਂ ਪਤਾ। ਕਬੀਰਾ ਤੇ ਨਰ ਅੰਧ ਹੈ ਜੋ ਗੁਰ ਕੋ ਕਹਿਤੇ ਔਰ, ਹਰੀ ਰੂਠੇ ਤੇ ਗੁਰੂ ਠੌਰ ਹੈ। ਰੂਠੇ ਦਰ ਤੇ ਰੁੱਸ ਜਾ, ਰੱਬ ਰੁੱਸ ਜਾ ਤੇ ਗੁਰੂ ਥਾਂ ਬਣ ਜਾਂਦਾ। ਤੇ ਪਿਆਰਿਆ ਚੇਤੇ ਰੱਖੀ ਗੁਰੂ ਰੂਠੇ ਦੀ ਠੌਰ, ਜਿੱਦਣ ਗੁਰੂ ਰੁੱਸ ਗਿਆ ਢੋਈ ਕਿਤੇ ਵੀ ਨਹੀਂ ਮਿਲਦੀ। ਸਤਿਗੁਰੂ ਨੇ ਬਾਣੀ ਵਿੱਚ ਨਹੀਂ ਕਿਹਾ ਕਿ ਆਪੇ ਕੁਦਰਤ ਸਾਜ ਕਹਿ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਖਰੇ ਖਜ਼ਾਨੇ ਪਾਈਆਂ ਖੋਟੇ ਸੱਚੀਆਂ ਬਾਰ ਬਾਰ, ਖੋਟੇ ਸੱਚੀ ਦੁਰਗਾ ਸੁੱਟੀਆਂ ਕਿਸ ਆਗੈ ਕਰੇ ਪੁਕਾਰ। ਉਹ ਜਿਹਨੂੰ ਸੱਚੇ ਕਰੋ ਧੱਕਾ ਮੈਂ ਜਾ, ਕਹਿੰਦੇ ਰੱਬ ਦਾ ਧੱਕੇ। ਪਿਆਰਿਓ ਰੱਬ ਦੇ ਧੱਕਿਆਂ ਲਈ ਵੀ ਕੋਈ ਥਾਂ ਹੈ। ਖੋਟੇ ਸੱਚੇ ਦਰਗਾਹ ਸੁੱਟੀਆਂ ਕਿਸ ਆਗੈ ਕਰੇ ਪੁਕਾਰ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਿਗੁਰ ਪਿੱਛੇ ਭੱਜ ਪਾਵੈ ਇਹ ਆ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨਹਾਰ। ਭਾਈ ਗੁਰਦਾਸ ਨੂੰ ਪੁੱਛੋ, ਕਹਿੰਦੇ ਨੇ ਸੌਦਾ ਇੱਕ ਤਹਾਤ ਹੈ ਸ਼ਾ ਸਤਿਗੁਰ ਪੂਰਾ। ਪਿਆਰਿਓ ਅਵਗਣ ਲੈ ਗੁਣ ਵਿਕਣੇ ਤਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਔਗਣ ਲੈ ਲੈਣਾ ਤੇ ਕਿਰਪਾ ਕਰਕੇ ਸਾਨੂੰ ਗੁਣ ਦੇਣਾ। ਗੁਰੂ ਤਾਂ ਇੱਕ ਮਾਂ ਹੈ, ਤੇ ਕਿਉ ਜੀ ਮਾਂ, ਬੱਚਾ ਆਉਂਦਾ ਹੈ ਭਰਿਆ ਪਿਆ ਗੰਦਗੀ ਦਾ ਮਲ ਮੂਤਰ ਦਾ, ਮਾਂ ਆਉਂਦਿਆਂ ਸਾਰ ਮੈਲੇ ਨੂੰ ਗਲੇ ਨਾਲ ਲਾਉਂਦੀ ਏ, ਧੋ ਕੇ ਸੋਹਣੇ ਕੱਪੜੇ ਪਾ ਕੇ ਘਰੋਂ ਬਾਹਰ ਕੱਢ ਦਿੰਦੀ। ਦੇਖੋ ਗੁਰੂ ਤਾਂ ਉਹ ਮਾਂ ਹੈ ਜਿਹੜਾ ਅੰਦਰ ਨੂੰ ਧੋਂਦਾ ਹੈ। ਬੜੀ ਸੋਹਣੀ ਗੱਲ ਮਹਿਮਾ ਪ੍ਰਕਾਸ਼ ਵਾਲੇ ਨੇ ਕਹੀ ਕਿ ਪੁੱਛਿਆ ਸੀ ਭਾਈ ਲੈਣੇ ਤੋਂ ਗੁਰੂ ਅੰਗਦ ਸਾਹਿਬ ਤੋਂ ਕਿ ਕਿਹੜੇ ਗੁਣ ਵੇਖ ਕੇ ਤੇਰੇ ਤੇ ਗੁਰੂ ਨਾਨਕ ਰੀਝੇ, ਕਿਹੜੇ ਗੁਣ ਸੁਣ ਤੇਰੇ ਤੇ ਗੁਰੂ ਨਾਨਕ ਏਡਾ ਸਮਰੱਥ ਗੁਰੂ ਤੁਹਾਨੂੰ ਗੱਦੀ ਦੇ ਗਿਆ। ਤੇ ਇੱਕ ਦਿਨ ਮਰਜ਼ ਕੀਤੀ ਸੀ ਫਿਰ ਬੇਲੀ ਬਣਾ ਗਿਆ। ਕਦੀ ਪੜ੍ਹੋ ਸੱਤੇ ਬਲਵੰਡ ਦੀ ਵਾਰ ਹੈ। ਅਸੀਂ ਆਮ ਤੌਰ ਤੇ ਜਦੋਂ ਸਿੱਖੀ ਨੂੰ ਸਮਝਦੇ ਹਾਂ ਬਸ ਇਹਦੀਆਂ ਖੇਡਾਂ ਨਿਆਰੀਆਂ ਨੇ। ਗੁਰੂ ਅੰਗਦ ਸਾਹਿਬ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾਲੂ ਜੀ ਤੋਂ 35 ਸਾਲ ਛੋਟੇ ਨੇ। 35 ਸਾਲ 1469 ਨੂੰ ਬਾਬਾ ਨਾਨਕ ਜੀ ਦੀ ਆਮਦ ਹੈ ਤੇ 1504 ਨੂੰ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਆਮਦ ਹੈ। 35 ਸਾਲ ਨੇ ਨਾ, 35 ਸਾਲ ਛੋਟੇ 1532 ਨੂੰ ਆਏ ਨੇ। 28 ਸਾਲ ਦੇ ਕਰੀਬ ਬਣਦੀ ਪਈ ਉਮਰ। ਉਹ 32 ਨੂੰ ਆਉਂਦੇ ਨੇ ਤੇ 39 ਚ ਗੁਰੂ ਬਣਦੇ ਨੇ ਤੇ ਸੱਤਾ ਬਲਵੰਡ ਕਹਿੰਦੇ ਨੇ। ਫਿਰ ਪਤਾ ਗੁਰੂ ਕਿਵੇਂ ਬਣਾਇਆ? ਕਦੀ ਪੇਂਡੂ ਖੇਡ ਇੱਕ ਚੇਤੇ ਰੱਖਿਓ, ਮੀਟੀ ਖੇਡਣੀ। ਕਦੋਂ ਪਿੰਡਾਂ ਵਿੱਚ ਖੇਡਦੇ ਸਨ ਜਾਂ ਕਿਤੇ ਛੋਟਿਆਂ ਕਬੱਡੀ ਖੇਡਣੀ, ਮੀਟੀ ਖੇਡਣੀ, ਉਦੋਂ ਕੀ ਕਰਦੇ ਸਨ? ਕਹਿੰਦੇ ਸਨ ਖੇਡਣ ਤੋਂ ਪਹਿਲਾਂ ਆਪਣੇ ਬੇਲੀ ਮੰਨ ਲਓ। ਕਹਿੰਦੇ ਸਨ ਆਪਣੇ ਆਪਣੇ ਸਾਥੀ, ਅਸੀਂ ਸ਼ਬਦ ਕਹਿੰਦੇ ਮਿਕ ਲਓ, ਮਿਕਣਾ। ਤੇ ਜਿਹਨੂੰ ਕਹਿੰਦੇ ਸਨ ਪਹਿਲਾਂ ਪੁੱਗ ਲਈਏ, ਮਿਕਣਾ ਤੇ ਪੁੱਗਣਾ ਗੱਲ ਇੱਕੋ ਸੀ। ਆਓ ਜੀ ਆਪਣੇ ਆਪਣੇ ਸਾਥੀ ਮਿਕੀਏ। ਫਿਰ ਜਿਹੜੇ ਦੋ ਲੀਡਰ ਹੁੰਦੇ ਸਨ ਤਕੜੇ, ਉਹਨਾਂ ਨੇ ਖਲੋ ਜਾਣਾ ਤੇ ਬਰਾਬਰ ਦੀਆਂ ਬਰਾਬਰ ਦੀਆਂ ਨੇ ਆਉਣਾ, ਇੱਕ ਦੂਜੇ ਦੇ ਗਲ ਵਿੱਚ ਹੱਥ ਪਾ ਕੇ ਗਲਵੱਕੜੀਆਂ ਪਾ ਕੇ ਉਹਨਾਂ ਮਿਕਣਾ, ਆ ਮੇਰਾ ਆ ਤੇਰਾ। ਬਰਾਬਰ ਦੇ ਮਿੱਕੇ ਜਾਂਦੇ ਸਨ, ਇਹ ਨਹੀਂ ਕਿ ਉਮਰ ਦਾ ਫਰਕ ਹੋਵੇ। ਸੱਤਾ ਬਲਵੰਡ ਕਹਿੰਦੇ ਨੇ ਦੁਨੀਆਂ ਦੇ ਲੋਕੋ, ਸਿੱਖੀ ਦੀ ਖੇਡ ਨਿਰਾਲੀ ਜੇ ਜੇ ਜਨਮ ਦੇਖੀਏ ਉਮਰ ਕਰਕੇ ਬਾਬਾ ਨਾਨਕ 35 ਸਾਲ ਭਾਈ ਲੈਣੇ ਤੋਂ ਵੱਡਾ ਹੈ। ਤੇ ਜਦੋਂ ਖੇਡਣ ਲੱਗੇ ਕਹਿਣ ਲੱਗੇ ਆ ਪਰਮਾਰਥ ਦੀ ਖੇਡ ਦੋਵੇ ਬੇਲੀ ਬਣ ਕੇ ਖੇਡੀਏ, ਆਪਾਂ ਦੋਵੇਂ ਇੱਕੋ ਜਿਹੇ ਹੋ ਗਏ। ਸੱਤੇ ਬਲਵੰਡ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਜੋਤ ਸਮਾਣੀ ਜੋਤ ਮਾਹੇ। ਹੁਣ ਅਗਲੀ ਤੁਕ ਪੜੋ, ਆਪ ਆਪੇ ਛੇਤੀ ਮਿਕਿਉਣ। ਉਹਨਾਂ ਚੁਣ ਲਿਆ, ਬੇਲੀ ਬਣਾ ਲਿਆ, ਆਪਣਾ ਮਿੱਤਰ ਬਣਾ ਲਿਆ। ਕਹਿਣ ਲੱਗੇ ਇਹਨਾਂ ਦੇਖੀ 35 ਸਾਲ ਛੋਟਾ ਵਾ, ਪਰਮਾਰਥ ਵਿੱਚ ਉਮਰਾਂ ਨਹੀਂ ਚੱਲਦੀਆਂ, ਪਰਮਾਰਥ ਵਿੱਚ ਬਖਸ਼ਾਂ ਚੱਲਦੀਆਂ। ਆਪ ਆਪੇ ਛੇਤੀ ਮਿਕਿਉਣ। ਤੇ ਜਦੋਂ ਮਿਕਿਆ ਸਿੱਖਾਂ ਪੁੱਤਰਾ ਘੋਕ ਹੈ ਤਬ ਉਮਤ ਵੇਖੋ ਜੇ ਕਿਉਣ। ਬੜੇ ਵੇਖੇ ਵੀ ਕੋਈ ਮੇਰਾ ਬੇਲੀ ਬਣ ਜਾਏ। ਦੇਖੋ ਸ਼ਬਦ ਕੈਸੇ, ਬੜੇ ਦੇਖੇ ਸਿੱਖਾਂ ਪੁੱਤਰਾ ਘੋਕ ਹੈ ਸਭ ਉਮਤ ਵੇਖੋ ਜੇ ਕਿਉਣ। ਕਹਿਣ ਲੱਗੇ ਮੇਰਾ ਤਾਂ ਮੀਟੀ ਖੇਡਣ ਵਾਲਾ, ਮੇਰਾ ਬੇਲੀ ਕੇਵਲ ਲੈਣਾ ਹੀ ਹੈ, ਜਾਂ ਸੁਦੋਸ਼ ਤਾਂ ਲੈਣਾ ਕਿ ਕਿਉਂ। ਦੇਖੋ ਜਾਂ ਸੁਦੋਸ਼ ਸਾਥੀ ਲੱਭਿਆ, ਹੋਰ ਕੋਈ ਖੇਡਣ ਵਾਲਾ ਲੱਭਿਆ ਨਹੀਂ। ਹੈਰਾਨ ਹੋਇਆ ਮੈਂ ਸੱਤੇ ਬਲਵੰਡ ਦੀ ਵਾਰ ਨੂੰ ਰੋਜ਼ ਪੜ੍ਹਨੇ ਜਦੋਂ ਅੰਮ੍ਰਿਤ ਵੇਲੇ। ਕਹਿਣ ਲੱਗੇ ਫਿਰ ਬਾਬਾ ਅਮਰਦਾਸ ਆਏ, ਉਹ ਧੰਨ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਨੇ। ਤੁਸੀਂ ਸਿਆਣੇ ਬਜ਼ੁਰਗ ਮੇਰੇ ਬੈਠੇ ਹੋ, ਮੈਂ ਤੁਹਾਡੇ ਬੱਚਿਆਂ ਵਰਗਾ, ਕੈਲਕੂਲੇਟ ਕਰਕੇ ਦੇਖੋ कि गुरु अमरदास सच्चे पातशाह उन्हां दा आगमन 1479 नूं बाबे नानक तो 10 साल छोटे ने ते गुरु अंगद साहब तो 25 साल वड्डा बापू अमरदास जी सत्ता बलवंड कहिंदे ने जिद्दन गद्दी मिली कहिंदे ने गुरु अमरदास अपने प्यो ते गया हुण देखिए भी आपां कहांगे प्यो दा मतलब बापू ते गया उते शब्द प्यो ही वरते है बड़ा खेड सोहना शब्द है साडा अन्ने अपने प्यो ते गया आपां कहांगे बाबे तेज भान ते गया हुण भी तेज तेजो तनो सत्ते बलवंड वाहिगुरु पटा ने कहा कि तेजो तनो बाबे अमरदास तेज भान ते गया हुण कह लगे नहीं ते ए ना देखियो उम्र गुरु अमरदास दा बापू होवे जिहड़ा इहदे तो 25 साल छोटा है कौन गुरु अंगद साहिब शब्द वरते सो टिक्का सो बहना सोई दीवान प्यू दादे जेव्या पोता परवान गुरमुखो खेड़ा की योजना निरालियां 25 साल छोटा बापू है जरा 25 साल वड्डा वह पुत्र है जरा 10 साल छोटा वह पोता है अगो बांधा पिया साहब ने कृपा की बाणी तुसी पढ़ते हो सारे दे विच कोई दो रावां नहीं हजूर ने मेहर की जिहड़ी मैं अर्ज कर रहा सां पुछया भी किहड़े गुण सन तेरे सतगुरु धोंदे ने अंदर नूं किते अरदास करिए ते केड़े गुण सन तेरे ते भाई लैणा गुरु अंगद साहिब कहिंदे ने बच्चा डिग्गा ते चिकड़ विच रोंदा पिया लंघण वाले राई नूं तरस आ गया रोंदे नूं देख के उहने चिकड़ तों कढ़िया नवाया धवाया अपने बिस्तर ते लिया के बिठा गया बच्चे दा की गुण इहदे विच ये तरस ओहदा जिहने मेहर करके डिग्गे नूं कढ़िया कहिंदे ने चिकड़ विच डिग्गे पै सां बाबा नानक लंघिया तरस खा के डिगे खोए नु चुक के नवा धवा के अपने तख्त ते बा गया ए गुण किन के नहीं रिझाया ए तरस करके दात मिल गई साहब किन ने अरदास करिया कर के काम क्रोध नगर बो भरिया मिल साधु खंडल खंडा हे ते अर्ज कर रहा सा पूर्व लिखत लिखे गुर पाया मन हर लिव मंडल मंडा है जुड़ गया मंडल मंडा है ओदे विच जुड़ गया खरीदी लिव विच ओदे नाम विच दाता फिर किवें अरदास करिए जिहड़ी असली इस शब्द की रहाओ दी तोके कह लगे कर साधु अंजुली अंजुली टिपी लगी उते अंजुली दा अर्थ वैसे बुक भर के पानी नहीं हुंदा देना अंजुली दा अर्थ वैसे चुड़ियां भरना भी हुंदा ते अंजुली दा अर्थ हुंदा फुल्लां दे भर के ना कई बारी दो देवते अगे दोनों बुकां नाल फुल अगे चढ़ दे कहन लगे दोनों हाथ जोड़ लै किदे कोल साधु कोल गुरु कोल कर साधु अंजली पुन वड्डा हे सब तो वड्डा दुनिया विच पुन ही एवे बंदे नूं हाथ जोड़न दी जाच आ जाए मेरे पल्ले कुछ नहीं कर साधु अंजली पुन वड्डा हे ते अगला बचन कर डंडौत पुन वड्डा हे डंडौत कर पुन वड्डा हे सब तो भला काम ये वे ते मैं दो चार मिनट इत्थे रुकना चाहना के अंजली ते डंडौत हुण असीं डंडौत शब्द जदों पढ़ने आ ते इहदा अर्थ करने आ डंडे वत डंडौत दा अर्थ इह है ना कि डंडे की तरह एक हुंदा है अष्टांग अष्टांग दर से भी अठ अंग लगने अष्टांग दर से अठ अंग धरती ते ला के नमस्कार करनी डंडौत दा अर्थ है डंडे वत इहदा मतलब की है डंडौत आपां बड़ी बड़ी पढ़ने आ कि मेरे दाता जी तेरे चरणा विच मैं डंडौत वंदना करना डंडौत दा अर्थ है डंडा लकड़ ते सियाणे एक गुरमुख ने अर्थ कीते सन कहिंदे ने जिहड़ी लकड़ डंडा बन गई उहदी मर्जी मर जांदी है तुहाडी मर्जी है डंडे नूं चुक के कंध नाल खड़ी कर दिओ तुहाडी मर्जी है डंडे नूं मंजे थले सड़ लो तुहाडी मर्जी है डंडे नूं चुक के मोढे ते रख लो तुहाडी मर्जी है डंडे नूं पैरां थले रोल लो डंडौत दा मतलब ही है वे अपने आप नूं समर्पित कर दे कि मेरी मर्जी है ही कोई मैं डंडे दी तरह डिग पिया तेरी मर्जी मोढे ते रख तेरी मर्जी है भावे तू मेनू जमीन उत्ते सट तेरी मर्जी भावे अग ते विच फूक दे कि मेरी अपनी मर्जी कोई नहीं कर डंडौत डंडे की तरह समर्पित हो जा पुन वड्डा के एदू वड्डा कोई पुन नहीं ते गुरमुखो गुरु दे दर ते किवें विशिए कदी धन गुरु ग्रंथ साहिब की बाणी पढ़ के देखिए सतगुरु ने मेहर की कहिंदे ने जे समर्पित होने हुण इहदा मतलब ये नहीं कि एक बंदा चंगी तरह डंडे की तरह लम्मा पै जांदा भी सीधा मैं लम्मा पै के गुरु ग्रंथ साहिब नूं मत्था टेकिए मेरे ते किरपा होगी मैं डंडौत कीता सतगुरु ने इन्नी बरीकी विच मेहर की भी कला झुकना भी प्राप्ति नहीं ਜੇ ਅੰਦਰ ਨਹੀਂ ਝੁਕਦਾ ਪਿਆ। ਅਸੀਂ ਇੱਕ ਬਚਨ ਪੜ੍ਹਨੇ ਆ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਇਹਦੇ ਦੋ ਤਿੰਨ ਪ੍ਰਮਾਣ ਦੇਖਿਓ। ਓਏ ਜੇ ਆਵੇ ਆਸ ਕਰ ਜਾਏ ਨਿਰਾਸ਼ ਹੈ ਕਿੱਤ, ਫੁੱਲ ਫਿੱਕੇ ਫਲ ਬਕ ਬਕੇ, ਕੰਮ ਨਾ ਆਵੇ ਪੱਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ। ਤਤ ਅੱਗੇ ਕਹਿੰਦੇ ਨੇ ਸਭ ਕੋ ਨਿਉ ਹੈ ਆਪ ਕੋ। ਜੇ ਕਿਸੇ ਅੱਗੇ ਝੁਕਣੇ ਆ ਆਪਣੇ ਸਵਾਰਥ ਨੂੰ ਝੁਕਣੇ ਪਏ ਆ, ਪਰ ਕੋ ਨਿਵੇ ਨਾ ਕੋਈ। ਪਰ ਕਹਿੰਦੇ ਧੜ ਤਾਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ। ਜਿਹੜਾ ਝੁਕਦਾ ਹੈ ਉਹ ਭਾਰਾ ਹੁੰਦਾ। ਧਿਆਨ ਦਿਆ ਜੀ, ਜਿਹੜਾ ਤਰਾਜੂ ਦਾ ਪਲੜਾ ਥੱਲੇ ਜਾਣਾ ਉਹ ਭਾਰਾ ਹੀ ਹੈ ਨਾ। ਅੱਗੇ ਕਿਹਾ ਮਤਾ ਸਮਝੇ ਵੀ ਕੱਲਾ ਝੁਕਣ ਵਾਲਾ ਹੀ ਭਾਰਾ ਹੁੰਦਾ। ਕਹਿਣ ਲੱਗੇ ਅਪਰਾਧੀ ਦੂਣਾ ਨਹੀਂ ਹੋਏ। ਇਹ ਸੁਚੇਤ ਰਹੀ ਕਿ ਸ਼ਿਕਾਰੀ ਜਿਹੜਾ ਉਹ ਬੜਾ ਝੁਕ ਚੁੱਕ ਕੇ ਨਿਸ਼ਾਨੇ ਬਣਾਉਂਦਾ, ਪਰ ਮਾਰਦਾ ਪਸ਼ੂਆਂ ਤੇ ਪੰਛੀਆਂ ਨੂੰ ਪਿਆ। ਅਪਰਾਧੀ ਦੂਣਾ ਨਹੀਂ ਵੈ ਜਿਉਂ ਹੰਤਾ ਮਿਰਗਾਹੇ। ਪਿਆਰਿਆ ਸੀਸ ਨਵਾਇਆ ਕਿਆ ਥੀ ਹੈ ਜਾਂ ਰਿਦੈ ਕਿ ਸੁਧੇ ਜਾਏ। ਜੇ ਅੰਦਰ ਹੀ ਕਪਟੀਏ ਤੇ ਕੀ ਮੱਥੇ ਟੇਕ ਕੇ ਬਣੇਗਾ, ਕਿਵੇਂ ਡੰਡੇ ਦੀ ਤਰ੍ਹਾਂ ਡਿੱਗੀਏ। ਗੁਰੂ ਤੇਗ ਬਹਾਦਰ ਜੀ ਨੂੰ ਪੁੱਛੋ, ਕਹਿਣ ਲੱਗੇ ਸਵਾਮੀ ਕੋ ਗ੍ਰਿਓ ਜਿਉਂ ਸਦਾ, ਸਵਾਮ ਤਜਤ ਨਿਤ ਕਰ ਡੰਡੋਤ ਪੁਨ ਵੱਡਾ ਹੈ। ਸਵਾਮੀ ਕੋ ਗ੍ਰਿਓ ਜੋ ਸਦਾ, ਸਵਾਮ ਤਜਤ ਨਿਤ ਨਾਨਕ ਇਹ ਵਿਦਹਰ ਭਜੋ। ਇੱਕ ਮਨ ਹੋਏ ਇੱਕ ਚਿੱਤ, ਕਿਵੇਂ ਡਿੱਗੀਏ। ਭਾਈ ਗੁਰਦਾਸ ਨੂੰ ਪੁੱਛੋ, ਕਹਿਣ ਲੱਗੇ ਜੈਸੇ ਪਾਇਨ ਕੀ ਪਨ ਹੀ ਰਹਿਤ ਪਰ ਹਰੀ ਭਰੀ। ਪੈਰਾਂ ਵਿੱਚ ਪਾ ਕੇ ਜੁੱਤੀ ਲਿਆਇਆ, ਘਰ ਤੋਂ ਤੁਰਨੇ ਆ, ਗਰਮੀ ਤੋਂ ਸਰਦੀ ਤੋਂ ਕੰਕਰੀਟ ਤੋਂ ਬਚਾਉਂਦੀ ਏ। ਜਦੋਂ ਘਰ ਵਰਨੀ ਜੁੱਤੀ ਬਾਹਰ ਲਾ ਦੇਣੀ। ਕਦੀ ਜੁੱਤੀ ਨੇ ਕਿਹਾ ਵੀ ਮੈਂ ਰੁੱਸ ਕੇ ਚੱਲੀ ਆ, ਅੱਜ ਤੋਂ ਬਾਅਦ ਮੈਂ ਨੀ ਤੇਰੇ ਬੂਹੇ ਅੱਗੇ ਬਹਿਣਾ, ਮੈਨੂੰ ਅੰਦਰ ਕਿਉਂ ਨੀ ਲੱਗਿਆ। ਕਹਿਣ ਲੱਗੇ ਚਾਰ ਘੰਟਿਆਂ ਬਾਅਦ ਨਿਕਲੀ, ਜੁੱਤੀ ਫਿਰ ਬੂਹੇ ਵਿੱਚ ਪਈ। ਜੁੱਤੀ ਤੋਂ ਹੀ ਸਿੱਖ ਲੈ ਵੀ ਕਿਸੇ ਬੂਹੇ ਤੇ ਕਿਵੇਂ ਡਿੱਗੀ ਦਾ। ਭਾਈ ਸਾਹਿਬ ਨੇ ਸ਼ਬਦ ਵਰਤੇ ਕਿ ਪਾਇਨ ਕੀ ਪਨੀ ਰਹਿਤ ਪਰ ਹਰੀ ਭਰੀ, ਤਾਹੂ ਕਾਹੂ ਕਾਜ ਉੱਠ ਚਲਤ ਸਮਾਰ ਹੈ। ਐਵੇਂ ਨੀ ਡਿੱਗਿਆ ਜਾਣਾ, ਛਾੜ ਹੰਕਾਰ। ਛੜ ਦੇ ਅੰਦਰ ਦੀ ਆ ਮੈਂ ਮੋਲੇ ਦੇ ਜਿਹੜੇ ਬੋਲੇ ਨੇ, ਛਾੜ ਹੰਕਾਰ ਛਾੜ ਹੋਏ ਗੁਰਮਾਰਗ ਮੈਂ। ਕਬੂ ਕਹਿ ਦਇਆ ਕਹਿ ਦਿਆਲ ਪੱਗ ਧਾਰ ਹੈ। ਇਸੇ ਸ਼ਬਦ ਦੀ ਵਿਚਾਰ ਆਪਾਂ ਕੱਲ ਨੂੰ ਅੱਗੇ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ, ਆਪ ਕਿਰਪਾ ਕਰਕੇ ਬਖਸ਼ ਦਿਓ। ਅਰਦਾਸ ਕਰਿਓ ਦਾਤਾ, ਜੋ ਸੰਗਤ ਨੂੰ ਕਹਿੰਦੇ ਆ ਕਿਣਕਾ ਮਾਤਰ ਜ਼ਿੰਦਗੀ ਵਿੱਚ ਕਮਾਉਣ ਦੀ ਦਾਤ ਬਖਸ਼ ਦੇਈ। ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰਨ। ਕੱਲ ਜਿਵੇਂ ਭਾਈ ਸਾਹਿਬ ਹੋਰਾਂ ਨੇ ਆਪ ਜੀ ਨੂੰ ਟਾਈਮ ਬਾਰੇ ਜਾਣਕਾਰੀ ਵੀ ਦਿੱਤੀ ਕਿ 6:30 ਵਜੇ ਤਕਰੀਬਨ ਕਥਾ ਆਰੰਭ ਆਪਾਂ ਕਰਾਂਗੇ। ਪਾਠ ਲਹਿਰਾ ਸਾਹਿਬ ਦਾ ਕਰਕੇ ਇੱਕ ਸ਼ਬਦ ਗੁਰਮੁਖ ਪੜ੍ਹਨਗੇ, ਉਦੋਂ ਬਾਅਦ ਆਪਾਂ ਵਿਚਾਰ ਕਰਾਂਗੇ। ਆਪ ਸਮੇਂ ਸਿਰ ਮਿਹਰ ਕਰਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।